ਸਭ ਤੋਂ ਪਹਿਲਾਂ ਜਿਨ੍ਹਾਂ ਦੇ ਬਾਰੇ ਤੁਸੀਂ ਬੜਾ ਕੁਝ ਸੁਣ ਚੁੱਕੇ ਹੋ, ਇੱਕ ਵਾਰ ਸਾਹਿਬ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ। ਬਾਣੀ ਅਨੁਸਾਰ ਗੁਰੂ ਅਤੇ ਸੰਗਤ, ਸਿੱਖ ਅਤੇ ਗੁਰੂ ਦੇ ਸੰਬੰਧ, ਉਹ ਬੜਾ ਕੁਛ ਲਿਖਿਆ ਹੋਇਆ ਇਹਦੇ ਵਿੱਚ। ਅਤੇ ਗੁਰਬਾਣੀ ਅਨੁਸਾਰ ਇਹ ਹੈ ਕਿ ਉੱਥੇ ਜਿੱਥੇ ਜਾ ਕੇ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉੱਥੇ ਸਤਿਗੁਰੂ ਸਹਾਇਤਾ ਕਰਦਾ। ਇੱਕ ਤੁਕ ਲਿਖੀ ਹੈ, ਜਿੰਨੀ ਤਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਹੜਾ ਦਿਸਦਾ ਨਹੀਂ ਪਰ ਉਹ ਹੈ। ਸਤਿਗੁਰੂ ਰਾਮ ਸਿੰਘ ਨੇ ਸਭ ਤੋਂ ਪਹਿਲਾਂ ਉਹਨਾਂ ਸਿੱਖਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਅਸਨਾਂ ਤੋਂ ਆਜ਼ਾਦ ਕਰਾਇਆ। ਜਿਹੜਾ ਉਹਨਾਂ ਦੇ ਅੰਦਰ ਇਹ ਭਰਮ ਸੀ ਕਿ ਆਦਮੀ ਮਰਨਾ ਨਹੀਂ ਚਾਹੀਦਾ, ਉਹ ਦੂਰ ਕਰ ਦਿੱਤਾ। ਉਹਨਾਂ ਨੇ ਇਸ ਗੁਰਬਾਣੀ ਨੂੰ ਮੰਨਿਆ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ। ਇੱਕ ਤਾਂ ਉਹ ਬੰਦੇ ਨੇ ਜਿਹੜੇ ਆਪਣੇ ਮਾੜੇ ਕਰਮਾਂ ਕਰਕੇ ਮਨਮੁਖ ਆਵੈ, ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਇੱਕ ਤਾਂ ਉਹ ਜਨਮਾਂ ਵਿੱਚ, ਜੂਨਾਂ ਵਿੱਚ ਆਉਂਦੇ ਜਾਂਦੇ ਨੇ, ਪਰ ਇੱਕ ਇਹ ਭਾਈ ਹੀਰਾ ਸਿੰਘ ਹੋਰਾਂ, ਜਿਨ੍ਹਾਂ ਦਾ ਤੁਸੀਂ ਨਾਂ ਸੁਣਿਆ, ਇਹਨਾਂ ਨੇ ਆਖਿਆ ਸੀ ਕਿ ਕਿਸੇ ਮਾਈ ਦਾ ਪੇਟ ਗੰਦਾ ਕਰਕੇ ਅਤੇ ਫਿਰ ਅਸੀਂ ਆਏ ਖੜੁੱਤੇ ਹਾਂ, ਜਿੰਨਾ ਚਿਰ ਤੈਨੂੰ ਇਸ ਭਾਰਤ ਵਿੱਚੋਂ ਕੱਢ ਨਹੀਂ ਦਿੰਦੇ ਅਸੀਂ ਸਾਹ ਨਹੀਂ ਲੈਣਾ। ਉਹ ਆਪਣੀ ਮਰਜ਼ੀ ਨਾਲ ਆਉਂਦੇ ਅਤੇ ਆਪਣੀ ਮਰਜ਼ੀ ਨਾਲ ਜਾਂਦੇ ਨੇ, ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਸਤਿਗੁਰੂ ਰਾਮ ਸਿੰਘ ਨੇ, ਇਤਿਹਾਸ ਪੜ੍ਹੋ, ਉਹਦੇ ਤੁਹਾਨੂੰ ਪਤਾ ਲੱਗੇਗਾ, ਉਹਨਾਂ ਨੇ ਚੋਣਾਂ ਵਾਸਤੇ ਕੋਈ ਫੰਡ ਨਹੀਂ ਇਕੱਠਾ ਕੀਤਾ, ਪੈਸੇ ਨਹੀਂ ਇਕੱਠੇ ਕੀਤੇ, ਚੋਣ ਨਹੀਂ ਲੜੀ, ਪਰ ਇੱਕ ਚੋਣ ਲੜੀ ਵੀ ਚੁਣ ਕੇ ਮਨ ਦੇ ਵਿੱਚੋਂ ਵਿਕਾਰ ਦੂਰ ਕੀਤੇ, ਸਤ ਸੰਤੋਖ ਦਇਆ ਧਰਮ ਜਿਹੜੇ ਸਨ ਉਹ ਲਿਆ ਕੇ ਅੰਦਰ ਰੱਖ ਦਿੱਤੇ। ਭਾਈ ਕਾਹਨ ਸਿੰਘ ਜੀ ਨੇ ਬੜਾ ਕੁਛ ਲਿਖਿਆ ਇਹਦੇ ਵਾਸਤੇ, ਮੁਦਤਾ ਮੈਤਰੀ ਕਰੁਣਾ ਦ੍ਰਿੜ ਕਰ ਸਿੱਖਾਂ ਮਨ ਵਸਾਈ। ਸਤਿਗੁਰਾਂ ਨੇ ਐਸਾ ਉਪਦੇਸ਼ ਦਿੱਤਾ, ਮੰਗ ਖਾਣ ਨੂੰ ਖੰਡਨ ਕੀਤਾ, ਦਸ ਧਰਮ ਦਾ ਕੀਤਾ, ਰੋਹੀ ਵਿੱਚ ਗੁਲਜ਼ਾਰ ਖਿਡਾਈ, ਸਿਮਰਨ ਸਰਤ ਵਹਾ ਕੇ, ਪ੍ਰੇਮੀ ਪੌਰ ਹੋਏ ਮਸਤਾਨੇ, ਆਣ ਘੁਮੇਰੀ ਪਾ ਕੇ। ਸੋ ਇਸ ਹਾਲਤ ਨੂੰ ਜਿਸ ਵੇਲੇ ਉਹ ਪਹੁੰਚ ਗਏ, ਫਿਰ ਉਹਨਾਂ ਨੂੰ ਡਰ ਨਹੀਂ ਸੀ ਕਿਸੇ ਚੀਜ਼ ਦਾ। ਜਿਸ ਵੇਲੇ ਉਹ ਤੋਪ ਦੇ ਅੱਗੇ ਉੱਡਦੇ ਸਨ ਤਾਂ ਉਹਨਾਂ ਨੂੰ ਦਿਸਦਾ ਸੀ ਕਿ ਉਹ ਉੱਥੇ ਸਤਿਗੁਰੂ ਰਾਮ ਸਿੰਘ ਦਾ ਦਰਬਾਰ ਉੱਤੇ ਲੱਗਾ, ਜਿਹੜਾ ਉੱਡਦਾ ਉੱਥੇ ਚਲਾ ਜਾਂਦਾ। ਜਿਹਨੂੰ ਇੱਥੇ ਬੈਠੇ ਨੂੰ ਅਮਰੀਕਾ ਦਾ 5 ਸਾਲ ਦਾ ਵੀਜ਼ਾ ਲੱਗ ਜਾਏ, ਉਹ ਕਿਹੜਾ ਖਲਾਉਂਦਾ ਇੱਥੇ? ਪਰ ਉਹ ਉਸ ਥਾਂ ਦੇ ਉੱਤੇ ਉਹਨਾਂ ਨੂੰ ਦਿਸਦਾ ਸੀ, ਉਹ ਝਟਪਟ ਤੋਪਾਂ ਦੇ ਅੱਗੇ ਆ ਕੇ, ਭਾਈ ਸੰਤ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਮੈਂ ਉਹਨਾਂ ਨੂੰ ਵੇਖਿਆ, ਉਹ ਭੱਜ ਭੱਜ ਕੇ ਇਸ ਤਰ੍ਹਾਂ ਅੱਗੇ ਆਉਂਦੇ ਸਨ ਜਿਸ ਤਰ੍ਹਾਂ ਦੀਵੇ ਦੇ ਉੱਤੇ ਪਤੰਗੇ ਜਾਂਦੇ ਨੇ। ਇਤਿਹਾਸਕਾਰ ਜਿਹੜੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਕੈਮਰੇ ਨੇ ਇੱਕ ਫੋਟੋ ਲਾਉਣੀ ਹੈ, ਉਹਦੇ 'ਚ ਵਾਧਾ ਘਾਟਾ ਨਹੀਂ ਕਰਨਾ। ਉਹਨਾਂ ਨੇ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਤੋਪਾਂ ਨਾਲ ਬੰਨ੍ਹ ਕੇ ਉਡਾਏ ਗਏ, ਬਿਲਕੁਲ ਗਲਤ ਗੱਲ ਹੈ। ਜਿਹੜੇ ਢੀਮਾਂ ਵਾਹਣਦੀਆਂ ਫੜ ਫੜ ਕੇ ਥੱਲੇ ਰੱਖ ਕੇ ਅਤੇ ਉੱਚੇ ਹੁੰਦੇ ਸਨ, ਉਹ ਬੰਨੇ ਕਿਸ ਵੇਲੇ ਸਨ? ਉਹਨਾਂ ਨੇ ਇਹ ਕੁਰਬਾਨੀਆਂ ਦਿੱਤੀਆਂ। ਤੁਸੀਂ ਇਹ ਜਾਣਦੇ ਹੋ, ਤੁਸੀਂ ਪੜ੍ਹਨ ਵਾਲੇ ਹੋ ਸਾਰੇ, ਕਿ ਪਾਸ ਉਹ ਵੀ ਹੋ ਜਾਂਦੇ ਨੇ ਜਿਹੜੇ 68 ਨੰਬਰ ਲੈਂਦੇ ਨੇ, 70 ਨੰਬਰ ਲੈਂਦੇ ਨੇ, 80 ਨੰਬਰ ਲੈਂਦੇ ਨੇ, ਪਰ ਕੋਈ ਕੋਈ ਉਹ ਵੀ ਪਾਸ ਹੁੰਦੇ ਨੇ ਜਿਹੜੇ ਸਾਰੇ ਨੰਬਰ ਲੈ ਜਾਂਦੇ ਨੇ, 100% ਨੰਬਰ ਲੈਂਦੇ ਨੇ। ਕਈ ਯੂਨੀਵਰਸਿਟੀਆਂ ਵਿੱਚੋਂ 1, 2, 3 ਨੰਬਰ ਆਉਂਦੇ ਨੇ ਜਿਹੜੇ ਮੁੰਡੇ, ਉਹਨਾਂ 'ਚੋਂ ਸਭ ਤੋਂ 1 ਨੰਬਰ ਕੋਈ ਨਾ ਕੋਈ ਮੁੰਡਾ ਆਉਂਦਾ, ਉਹਨੂੰ ਉਹਦਾ ਨਾਂ ਆ ਜਾਂਦਾ ਸਾਰਿਆਂ 'ਚ। ਅਸੀਂ ਇਹ ਸਮਝਦੇ ਹਾਂ ਵੀ ਸ਼ਹੀਦ ਉਹ ਵੀ ਹੋਏ ਨੇ ਜਿਹੜੇ ਜਲ੍ਹਿਆਂਵਾਲੇ ਬਾਗ 'ਚ ਹੋਏ ਨੇ, ਪਰ ਉਹ ਮਰਨ ਵਾਸਤੇ ਨਹੀਂ ਸਨ ਗਏ, ਉਹ ਲੈਕਚਰ ਸੁਣਨ ਗਏ ਸਨ। ਕਿਸੇ ਦੀ ਪਿੱਠਾਂ 'ਚ ਗੋਲੀਆਂ ਵੱਜੀਆਂ ਦੌੜਦਿਆਂ ਨੇ, ਕਈ ਕੁਛ ਹੋਇਆ। ਉਹ ਚੀਜ਼ ਤੁਹਾਡੇ ਸਾਹਮਣੇ, ਦੁਨੀਆ ਦੇ ਸਾਹਮਣੇ ਬੜੇ ਚਿਰ ਤੋਂ ਆ ਚੁੱਕੀ ਹੈ, ਪਰ ਜਿਹੜੇ ਇਹ ਬੰਦੇ ਮਰਨ ਵਾਸਤੇ ਗਏ ਸਨ, ਸੋਚ ਕੇ ਗਏ ਸਨ ਕਿ ਅਸਾਂ ਮਰਨਾ, ਆਪਣੇ ਹੱਥਾਂ ਨਾਲ ਆਪਣੇ ਗਲਾਂ ਵਿੱਚ ਫਾਸੀਆਂ ਪਾਈਆਂ, ਧਰਮ ਰੱਖਣ ਦੇ ਵਾਸਤੇ, ਗਊ ਵਾਸਤੇ, ਦੇਸ਼ ਵਾਸਤੇ। ਜਿਹੜੇ ਸਿੰਘ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਨੇ, ਉਹਨਾਂ ਨੇ ਵੇਖਿਆ ਕਿ ਰਾਮਬਾਗ ਦੇ ਦਰਵਾਜ਼ੇ ਕੋਲ ਬੁੱਛੜਖਾਨਾ, ਉੱਥੇ ਪਤਾ ਨਹੀਂ ਘੰਟੇ ਘਰ ਦੇ ਕੋਲ ਕਿਤੇ ਲੱਗਾ ਸੀ, ਅਤੇ ਉੱਥੇ ਆ ਕੇ ਨਾ ਕਾਂ ਅਤੇ ਇੱਲਾਂ ਹੱਡੀਆਂ ਚੁੱਕ ਚੁੱਕ ਕੇ ਉਹਨਾਂ ਦਰੱਖਤਾਂ 'ਤੇ ਬੈਠਦੇ ਸਨ ਜਿਹੜੇ ਸਰੋਵਰ ਦੇ ਕੰਢੇ ਸਨ, ਅਤੇ ਸਰੋਵਰ ਦੇ ਵਿੱਚ ਹੱਡੀਆਂ ਡਿੱਗਦੀਆਂ ਸਨ। ਇੱਕ ਦੇਵਾ ਸਿੰਘ ਨਾਂ ਦਾ ਲਿਖਿਆ ਇਤਿਹਾਸ ਵਿੱਚ ਬੰਦਾ, ਉਹਨੇ ਆ ਕੇ ਨਾ ਉੱਥੇ ਦਰਬਾਰ ਸਾਹਿਬ ਗ੍ਰੰਥ ਸਾਹਿਬ ਦੇ ਅੱਗੇ ਇੱਕ ਹੱਡੀ ਲਿਆ ਕੇ ਮੱਥਾ ਟੇਕ ਦਿੱਤੀ। ਉਹਨੂੰ ਆਖਿਆ, ਇਹ ਤੂੰ ਕੀ ਕੀਤਾ? ਆਂਦਾ, ਇਹ ਸਾਰਾ ਕੁਛ ਤੁਹਾਡੇ ਉੱਥੇ ਹੋ ਰਿਹਾ ਇਸ ਵੇਲੇ, ਅਤੇ ਕੋਈ ਰੋਕਣ ਵਾਲਾ ਨਹੀਂ। ਫਿਰ ਸਾਰੇ ਨਿਹੰਗਾਂ ਨੇ ਰੌਲਾ ਪਾਇਆ, ਹਿੰਦੂਆਂ ਨੇ ਰੌਲਾ ਪਾਇਆ, ਪਰ ਨਾਮਧਾਰੀ ਸਿੱਖਾਂ ਨੇ ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨਾਲ ਸਲਾਹ ਨਹੀਂ ਕੀਤੀ। ਉਹ ਪੁੱਛੜ ਮਾਰ ਦਿੱਤੇ, ਗਊਆਂ ਦੇ ਰੱਸੇ ਵੱਢ ਦਿੱਤੇ, ਅਤੇ ਜਿਨ੍ਹਾਂ 'ਤੇ ਮੁਕੱਦਮਾ ਚੱਲ ਕੇ ਉਹਨਾਂ 'ਤੇ ਜੁਰਮ ਸਾਬਤ ਕਰ ਦਿੱਤਾ, ਤਸ਼ੱਦਦ ਦੇ ਕੇ ਸਰਕਾਰ ਨੇ, ਅੰਗਰੇਜ਼ਾਂ ਨੇ। ਸਤਿਗੁਰੂ ਰਾਮ ਸਿੰਘ ਨੂੰ ਪਤਾ ਲੱਗਾ ਅਤੇ ਸਤਿਗੁਰਾਂ ਨੇ ਆਖਿਆ ਵੀ ਬੀਜੋ ਤੁਸੀਂ ਤਾਂ ਵੱਡੇ ਕੋਈ ਹੋਰ ਜਾ ਕੇ ਆਪਣਾ ਜੁਰਮ ਇਕਬਾਲ ਕਰੋ ਅਤੇ ਉਹਨਾਂ ਬੇਗੁਨਾਹਾਂ ਨੂੰ ਛੁਡਾਓ ਜਾ ਕੇ। ਜਿਸ ਵੇਲੇ ਉਹਨਾਂ ਨੇ ਆ ਕੇ ਜੱਜ ਨੂੰ ਆਖਿਆ, ਉਹ ਆਉਂਦਾ ਇਹ ਸੰਤ ਲੋਕ ਨੇ, ਇਹ ਪਰਉਪਕਾਰ ਵਾਸਤੇ ਕਰਦੇ ਨੇ, ਨਹੀਂ ਸਾਡੀਆਂ ਤਲਵਾਰਾਂ ਫਲਾਣੇ ਥਾਂ ਪਈਆਂ ਨੇ, ਫਲਾਣੇ ਥਾਂ ਲਈਆਂ, ਇਸ ਤਰ੍ਹਾਂ ਅਸੀਂ ਪੌੜੀਆਂ ਲਾ ਕੇ ਉੱਤੇ ਚੜ੍ਹੇ ਹਾਂ। ਸਾਰਾ ਸਬੂਤ ਦਿੱਤਾ ਅਤੇ ਫਿਰ ਉਹਨਾਂ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ। ਅਤੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ, ਉਹਨਾਂ ਨੇ ਆਖਿਆ ਵੀ ਸਾਨੂੰ ਇੱਕ ਤਾਂ ਸਾਨੂੰ ਕੋਈ ਆਦਮੀ ਹੱਥ ਨਾ ਲਾਵੇ, ਅਸੀਂ ਸਰੋਵਰ ਵਿੱਚ ਇਸ਼ਨਾਨ ਕਰਨਾ, ਸਰੋਵਰ ਇਸ਼ਨਾਨ ਕਰਕੇ ਉੱਥੇ ਇਹ ਸ਼ਬਦ ਪੜ੍ਹਦੇ ਆਏ, ਤੇਰੀ ਸਰਣ ਮੇਰੇ ਦੀਨ ਦਿਆਲਾ, ਸੁੱਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਅਸਾੜੀ ਜੀਓ। ਇਹ ਸ਼ਬਦ ਪੜ੍ਹ ਕੇ ਉੱਥੇ ਉਹਨਾਂ ਨੇ ਰੇਸ਼ਮ ਦੇ ਰੱਸੇ ਵਟਾਏ, ਤੰਦੀਆਂ ਦੇ ਬੰਦ ਕਰਕੇ ਆਪਣੇ ਹੱਥੀਂ ਆਪਣੇ ਗਲਾਂ ਵਿੱਚ ਰੱਸੇ ਪਾ ਕੇ ਅਤੇ ਉਹਨਾਂ ਨੇ ਫਾਂਸੀਆਂ ਲਈਆਂ। ਇੱਕ ਲਾਲ ਸਿੰਘ ਕਮਲਾ ਅਕਾਲੀ ਹੋਏ ਨੇ, ਜਿਹੜੇ ਇਤਿਹਾਸ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ, ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ। ਉਹਨਾਂ ਨੇ ਇਹ ਦੱਸਿਆ ਸੀ, ਲਿਖਿਆ ਕਿ ਬਹੁਤ ਸਾਰੇ ਨਾਮਧਾਰੀਆਂ ਨੂੰ ਕਈਆਂ ਨੂੰ ਸਮੁੰਦਰ ਦੇ ਵਿੱਚ ਡੋਬ ਡੋਬ ਕੇ ਮਾਰ ਦਿੱਤਾ ਗਿਆ, ਜਿਨ੍ਹਾਂ ਦਾ ਅੱਗੇ ਪਿੱਛੇ ਤੱਕ ਪਤਾ ਨਹੀਂ ਲੱਗਾ। ਇਹ ਬੜੀ ਮੁਸ਼ਕਿਲ ਨਾਲ ਕੁਰਬਾਨੀ ਦੇ ਦੇ ਕੇ ਇਹ ਆਜ਼ਾਦੀ ਲਈ। ਬਾਬਾ ਸੋਹਣ ਸਿੰਘ ਭਗਨਾ ਦਾ ਨਾਂ ਤਾਂ ਸੁਣਿਆ, ਮੈਂ ਉਹਨਾਂ ਕੋਲ ਗਿਆ, ਮੇਰੇ ਪੌਣੇ ਇੱਕ ਦੋ ਘੰਟੇ ਦੀ ਉਹਨਾਂ ਦੀ ਕੈਸੇਟ ਰਿਕਾਰਡ ਹੈ ਮੇਰੇ ਕੋਲ। ਉਹਨਾਂ ਨੇ ਆਖਿਆ ਅਸਲ ਆਜ਼ਾਦੀ ਉਹ ਸੀ ਜਿਹੜੀ ਸਤਿਗੁਰੂ ਰਾਮ ਸਿੰਘ ਨੇ ਦਵਾਈ ਸੀ, ਜਿਹਦੇ 'ਚ ਲੋਭ ਨਹੀਂ ਸੀ, ਲਾਲਚ ਨਹੀਂ ਸੀ, ਕਿਸੇ ਨਾਲ ਈਰਖਾ ਦੁਆਇਸ਼ ਨਹੀਂ ਸੀ। ਆਹ ਜਿਹੜੀ ਆਜ਼ਾਦੀ ਇਸ ਵੇਲੇ ਭੁਗਤ ਰਹੇ ਹਨ, ਇਹ ਕੋਈ ਆਜ਼ਾਦੀ ਨਹੀਂ, ਸਾਡੇ ਦਿਲਾਂ ਦੇ ਉੱਤੇ ਲੋਭ ਲਾਲਚ ਨੇ ਕਬਜ਼ਾ ਕੀਤਾ। ਸਤਿਗੁਰੂ ਰਾਮ ਸਿੰਘ ਨੇ ਇਹ ਜਿਹੜਾ ਕੰਮ ਕੀਤਾ, ਇਹ ਕੱਲ੍ਹ ਨੂੰ ਹੌਲੀ ਹੌਲੀ, ਕਿਉਂਕਿ ਗੁਰੂ ਨਾਨਕ ਨੂੰ ਅੱਜ ਲੋਕ ਯਾਦ ਕਰਦੇ ਨੇ, ਕਿੰਨੇ 100 ਸਾਲ ਬਾਅਦ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਆਏਗਾ। ਹਰ ਇੱਕ ਨਾਮਧਾਰੀ ਦਾ ਨਕਸ਼ਾ ਬਣ ਕੇ ਕਿ ਇੰਨਾ ਉੱਚਾ ਲੰਮਾ, ਇਸ ਤਰ੍ਹਾਂ ਦੀਆਂ ਅੱਖਾਂ ਨੇ, ਇਸ ਤਰ੍ਹਾਂ ਦੀ ਪੱਗ ਬੰਨਦਾ, ਇਸ ਤਰ੍ਹਾਂ ਦਾ ਲੋਕਾਂ 'ਤੇ ਪ੍ਰਭਾਵ ਹੈ, ਇੱਕ ਇੱਕ ਬੰਦੇ ਦਾ ਨਕਸ਼ਾ ਬਣ ਕੇ ਅਤੇ ਫਲੰਦੇ ਬੱਝੇ ਪਏ ਨੇ ਆਰਕਾਈਵ ਦੇ ਵਿੱਚ, ਹਰ ਇੱਕ ਬੰਦੇ ਦੀ ਆਪਣੀ ਫਾਈਲ ਹੈ। ਇੱਕ ਨਾਮਧਾਰੀ ਕਿਸੇ ਘਰ ਆ ਜਾਵੇ, ਕਿਸੇ ਪਿੰਡ ਆ ਜਾਵੇ, ਅਤੇ ਉਹਨਾਂ ਦੇ ਲੰਬੜਦਾਰਾਂ ਅਤੇ ਸਫੈਦ ਪੋਸ਼ਾਂ ਦੀ ਖਿਚਾਈ ਕੀਤੀ ਜਾਂਦੀ, ਤੁਹਾਡੇ ਪਿੰਡ ਨਾਮਧਾਰੀ ਕਿਉਂ ਆ ਗਿਆ, ਸਾਡਾ ਘਰ ਭੈਣੀ ਸਾਹਿਬ 50-51 ਸਾਲ 1872 ਤੋਂ ਲੱਗ ਕੇ 1923 ਤੱਕ ਉਹ ਜੇਲ੍ਹ ਦਾ ਰੂਪ ਸੀ। ਉਹਦੇ ਅੱਗੇ 5-10 ਸਿਪਾਹੀ ਬੈਠੇ ਰਹਿੰਦੇ ਸਨ ਹਰ ਵੇਲੇ, 5 ਸਿੱਖ ਅੰਦਰ ਦਰਸ਼ਨ ਕਰਨ ਵਾਸਤੇ ਜਾ ਸਕਦੇ ਹਨ, ਉਹ 5 ਜਿਹੜੇ ਚਲੇ ਜਾਣ ਫਿਰ 6 ਮਹੀਨੇ ਉਹ ਨਹੀਂ ਆ ਸਕਦੇ। ਬਹੁਤ ਤੰਗੀਆਂ ਦਿੱਤੀਆਂ ਗਈਆਂ, ਜੇ ਕੋਈ ਕਿਸੇ ਪਿੰਡੋਂ ਫੜਿਆ ਗਿਆ ਉਹਨੂੰ ਉਸੇ ਫੜ ਕੇ ਅਤੇ ਉਹਨਾਂ ਨੇ ਪਿੰਡ ਪਹੁੰਚਾਇਆ ਗਿਆ, ਤੂੰ ਇੱਥੇ ਕਿਉਂ ਆਇਆ। ਇਹ ਤਕਲੀਫਾਂ ਜਰ ਕੇ, ਪਰ ਇਹ ਇਸ ਵਾਸਤੇ ਹੋਇਆ ਸਾਰਾ ਕੁਝ ਕਿ ਉਹ ਧਰਮ ਵਿੱਚ ਬੜੇ ਪੱਕੇ ਸਨ। ਅਸੀਂ ਧਰਮ ਨੂੰ ਮੰਨਣ ਵਾਲਿਆਂ ਨੇ ਅਤੇ ਧਰਮ ਦੇ ਵਿਰੋਧੀਆਂ ਨੇ, ਅਸਾਂ ਦੋਵਾਂ ਨੇ ਬੜਾ ਪ੍ਰਚਾਰ ਧਰਮ ਦੇ ਖਿਲਾਫ਼ ਕਰ ਦਿੱਤਾ ਹੈ, ਜਿਹੜਾ ਸਾਡਾ ਜੀਵਨ ਚੰਗਾ ਨਾ ਰਿਹਾ, ਅਸੀਂ ਪੈਸੇ ਕਮਾਉਣ ਲੱਗ ਪਏ, ਅਤੇ ਧਰਮ ਵਾਲੀ ਗੱਲ ਜਿਹੜੀ ਸੀ ਉਹ ਵਿੱਚੋਂ ਨਿਕਲ ਗਈ। ਪਰ ਧਰਮ ਜਿੰਨਾ ਚਿਰ ਧਰਮ ਇੱਕ ਜੜ ਹੈ, ਜੜ ਸੁੱਕ ਜਾਏ ਤਾਂ ਦਰਖਤ ਕਦੇ ਹਰਾ ਰਹਿ ਨਹੀਂ ਸਕਦਾ। ਉਹ ਧਰਮ ਜਿਹੜਾ ਸਤਿਗੁਰਾਂ ਨੇ ਸਾਨੂੰ ਪੱਕਾ ਕਰਾਇਆ, ਜਿਹੜਾ ਸਤਿਗੁਰਾਂ ਨੇ ਹੁਕਮ ਦਿੱਤਾ ਬਾਣੀ ਵਿੱਚ, ਹਿਰਦੈ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ, ਉਹ ਮੰਤਰ ਦਿੱਤਾ ਕੰਨ ਵਿੱਚ, ਜਿਹਦੇ ਨਾਲ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੈ। ਪਰ ਇਹ ਤਾਂ ਜੇ ਸਿਮਰਨ, ਸਿਮਰਨ ਦਾ ਮਤਲਬ ਯਾਦ ਹੈ, ਉਸ ਦੀ ਯਾਦ ਰਵੇ। ਸੰਤ ਜਿਉਣ ਸਿੰਘ ਹੋਰੀ ਸਨ ਸਰਿਹਾੜੀ ਦੇ, ਉਹਨਾਂ ਨੇ ਸਤਿਗੁਰੂ ਰਾਮ ਸਿੰਘ ਨੂੰ ਯਾਦ ਕੀਤਾ। ਸਤਿਗੁਰੂ ਰਾਮ ਸਿੰਘ ਰੰਗੂਨ ਵਿੱਚ ਇਸ਼ਨਾਨ ਕਰਦੇ ਸਨ, ਇੱਕ ਪਹੁੰਚਾ ਥੇੜ ਪਾਇਆ ਅਤੇ ਦੂਸਰਾ ਅਜੇ ਹੱਥ ਵਿੱਚ ਹੈ, ਅਤੇ ਪਰਨਾ ਥੇੜ ਬੰਨਿਆ, ਅਤੇ ਸਤਿਗੁਰੂ ਰਾਮ ਸਿੰਘ ਉੱਥੇ ਤਰਨ ਤਾਰਨ ਦੇ ਕੋਲ ਸੰਤਾਂ ਦੇ ਹਾਜ਼ਰ ਹੋ ਗਏ ਆ ਕੇ, ਅਤੇ ਉਹਨਾਂ ਨੇ ਆਖਿਆ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ। ਉਹਨਾਂ ਨੇ ਆਖਿਆ ਅਸਾਂ ਸਾਰੇ ਗਹਿਣੇ ਬਣਾ ਕੇ ਕੋਈ ਹੱਸ ਕਢਾਇਆ ਤੈਨੂੰ, ਅਸੀਂ ਤੇਰੇ ਬਿਨਾਂ ਬਚ ਨਹੀਂ ਸਕਦੇ। ਉਹ ਯਾਦ ਉਹ ਹੈ ਜਿਹੜਾ ਇਸ ਤਰ੍ਹਾਂ ਯਾਦ ਕਰਦਾ ਰੱਬ ਨੂੰ, ਸਤਿਗੁਰੂ ਨੂੰ, ਉਹਨੂੰ ਹਾਜ਼ਰ ਉਹਦੇ ਹਾਜ਼ਰ ਹੁੰਦਾ। ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ ਜਿਸ ਤਰ੍ਹਾਂ ਕੂੰਜਾਂ ਜਿਹੜੀਆਂ ਨੇ ਉਹ ਪਹਾੜ ਵਿੱਚ ਬੱਚੇ ਦੇ ਆਉਂਦੀਆਂ ਨੇ, ਜਿਹੜੇ ਜਿੰਨੇ ਬੱਚੇ ਉਹਨਾਂ ਕੂੰਜਾਂ ਨੂੰ ਯਾਦ ਰਹਿ ਜਾਣ ਉਹ ਬਚ ਜਾਂਦੇ, ਜਿਹੜੇ ਉਹਨਾਂ ਦੀ ਯਾਦ 'ਚੋਂ ਵਿਸਰ ਜਾਣ ਉਹ ਮਰ ਜਾਂਦੇ ਨੇ। ਉਡੇ ਊਡ ਆਵਾ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ, ਤਿੰਨ ਕਮਣ ਖਿਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਮੈਂ ਇੱਕ ਦੋ ਅਰਜ਼ਾਂ ਕਰਾਂਗਾ। ਇੱਕ ਤਾਂ ਇਹ ਹੈ ਕਿ ਸਾਡੀ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਨਾ ਉਹਨੂੰ ਅਸੀਂ ਅਪਣਾਈਏ ਅਤੇ ਸਾਡਾ ਜੀਵਨ ਵੀ ਚੰਗਾ ਹੋ ਸਕਦਾ ਅਤੇ ਸਾਡਾ ਦੇਸ਼ ਵੀ ਤਰੱਕੀ ਕਰ ਸਕਦਾ। ਇਸ ਵੇਲੇ ਬਾਹਰ ਦੇ ਲੋਕਾਂ ਦਾ ਅਸਰ ਸਾਡੇ 'ਤੇ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਭਰੂਣ ਟੈਸਟ ਕਰਾਉਂਦੇ ਨੇ ਜਿਹੜਾ, ਉਹਦੇ ਨਾਲ ਸਾਡਾ ਧਰਮ ਵੀ ਜਾਂਦਾ ਹੈ, ਸਾਡੀਆਂ ਬੱਚਿਆਂ ਦੀ ਸਿਹਤਾਂ ਵੀ ਖਰਾਬ ਹੁੰਦੀਆਂ ਨੇ। ਇੱਕ ਸਤਿਯੁਗ ਸਾਡਾ ਪਰਚਾ ਸ਼ਬਦ ਹੈ, ਮੈਂ ਆਪਣੇ ਪ੍ਰਬੰਧਕਾਂ ਨੂੰ ਆਖਾਂਗਾ ਉਹ ਜ਼ਰੂਰ ਇੱਥੇ ਪ੍ਰਿੰਸੀਪਲ ਦੇ ਨਾਂ ਇਹਨਾਂ ਪ੍ਰਿੰਸੀਪਲ ਸਾਹਿਬ ਦੇ ਨਾਂ 'ਤੇ ਆਇਆ ਕਰੇ। ਉਹਦੇ 'ਚ ਇੱਕ ਖਬਰ ਛਪੀ ਹੈ ਇੰਗਲੈਂਡ ਦੀ, ਇੱਕ ਗੋਰਾ ਡਾਕਟਰ ਜਿਹੜਾ ਸੀ ਨਾ ਉਹ ਗਰਭ ਟੈਸਟ ਕਰਦਾ ਸੀ ਅਤੇ ਉਹਦੇ ਵਿੱਚ ਉਹ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਮਾਰਦਾ ਸੀ। ਉਹਨੇ ਲਿਖਿਆ ਹੈ ਕਿ ਉਸਨੇ ਇੱਕ ਗਰਭ ਟੈਸਟ ਕਰਨ ਦੀ ਵੀਡੀਓ ਲਾ ਲਈ, ਅੰਦਰਲੀ ਤਸਵੀਰ ਖਿੱਚ ਲਈ, ਅਤੇ ਉਹ ਕਹਿੰਦਾ ਕਿ ਜਿਸ ਵੇਲੇ ਤਸਵੀਰ ਖਿੱਚੀ ਨਾ ਉਸਨੇ ਉੱਥੇ ਦੇਖਿਆ ਕਿ ਜਿਹੜਾ ਔਜ਼ਾਰ ਅੰਦਰ ਉਸ ਨੂੰ ਮਾਰਨ ਵਾਸਤੇ ਜਾਂਦਾ ਹੈ ਉਹ ਬੱਚੀ ਇੱਧਰ ਉੱਧਰ ਦੌੜਦੀ ਹੈ, ਵਿੱਚ ਡਰਦੀ ਹੈ, ਉਹਦੀ ਹਿਰਦੇ ਦੀ ਗਤੀ 200 ਹੋ ਜਾਂਦੀ ਹੈ। ਬਹੁਤ ਕੁਛ ਉਹਨੇ ਲਿਖਿਆ ਜਿਹੜਾ ਬੜਾ ਡਰ ਲੱਗਦਾ ਪੜ੍ਹ ਪੜ੍ਹ ਕੇ, ਅਤੇ ਅਖੀਰ ਜਦੋਂ ਉਹਦੇ ਸਿਰ ਨੂੰ ਸੰਨੀ ਪਾਈ ਗਈ ਤਾਂ ਉਹ ਬੜੀ ਘਬਰਾਈ, ਤੜਫੀ ਅਤੇ ਉਹ ਮਰ ਗਈ, ਕਿਉਂਕਿ ਸਿਰ ਦੀ ਖੋਪੜੀ ਨੂੰ ਤੋੜੇ ਬਿਨਾਂ ਉਹ ਬਾਹਰ ਨਹੀਂ ਨਿਕਲ ਸਕਦੀ। ਉਹ ਵੇਖ ਕੇ ਨਾ ਉਹਦੀ ਵੀਡੀਓ ਇੰਨਾ ਡਰਿਆ ਉਹ ਆਪਣੀ ਕਲੀਨਿਕ ਬੰਦ ਕਰਕੇ ਤਾਂ ਦੌੜ ਗਿਆ, ਉੱਥੇ ਨਹੀਂ ਫਿਰ ਉਹ ਆਇਆ। ਇਹ ਬਾਹਰ ਦੀਆਂ ਚੀਜ਼ਾਂ ਸਾਡੇ ਵਿੱਚ ਆ ਕੇ ਸਾਡਾ ਧਰਮ ਵੀ ਨਸ਼ਟ ਕਰਦੀਆਂ, ਸਾਡੀ ਸਿਹਤ ਖਰਾਬ ਕਰਦੀਆਂ ਨੇ। ਸਤਿਗੁਰੂ ਰਾਮ ਸਿੰਘ ਨੇ ਧਰਮ ਦ੍ਰਿੜ ਕਰਾਇਆ। ਪੁਰਾਣੇ ਜਿਹੜੇ ਜ਼ਿਮੀਂਦਾਰ ਸਨ ਨਾ ਉਹ ਦਾਣਿਆਂ ਦੇ ਬੋਲ ਦੇ ਵਿੱਚ, ਜਿਸ ਦਾਣੇ ਦਾ ਢੇਰ ਲੱਗਾ ਹੁੰਦਾ ਸੀ ਉਹਦੇ 'ਚ ਜੋੜਾ ਨਹੀਂ ਸਨ ਲੈ ਕੇ ਜਾਂਦੇ। ਇਸੇ ਤਰ੍ਹਾਂ ਹੀ ਰਾਜਸਥਾਨ ਦੀ ਇੱਕ ਗੱਲ ਹੈਗੀ ਹੈ, ਉੱਥੇ ਸੱਪ ਹੁੰਦੇ ਨੇ, ਉਹ ਕਹਿੰਦੇ ਨੇ ਸੱਪ ਸਾਹ ਪੀ ਜਾਂਦਾ। ਸਾਹ ਪੀਣ ਦਾ ਮਤਲਬ ਇਹ ਹੈ ਵੀ ਜਿਸ ਵੇਲੇ ਆਦਮੀ ਸੁੱਤਾ ਪਿਆ ਹੁੰਦਾ ਨਾ ਉਹ ਸੂੰ ਸੂੰ ਕਰਦਾ ਅਤੇ ਸੱਪ ਉਹਦੀ ਆਵਾਜ਼ 'ਤੇ ਆ ਕੇ ਨਾ ਉਹਦੇ ਮੂੰਹ 'ਤੇ ਮੂੰਹ ਰੱਖ ਦਿੰਦਾ, ਉਹਦਾ ਛਾਲਾ ਫਿਸ ਜਾਂਦਾ, ਉਹ ਬੰਦਾ ਮਰ ਜਾਂਦਾ ਜ਼ਹਿਰ ਨਾਲ। ਪਰ ਜਿਸ ਮੰਜੇ 'ਤੇ ਜੋੜੇ ਵਾਲਾ ਪੈਰ ਨਾ ਰੱਖਿਆ ਹੋਵੇ ਉਹ ਸੱਪ ਨਹੀਂ ਚੜ੍ਹਦਾ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨਾ, ਕੂਕਰਾ ਸੂਕਰਾ ਗਰਦਬਾ ਕਾਕਾ ਸਰਪਨਹਿ ਤੁਲਖਲਾ। ਉਹ ਮੂਰਖ ਜਿਸਨੇ ਗੁਰਮੰਤਰ ਨਹੀਂ ਲਿਆ, ਭਜਨ ਨਹੀਂ ਲਿਆ, ਉਹ ਗੁਰਬਾਣੀ ਅਨੁਸਾਰ ਕੁੱਤਾ ਸੂਰ ਕੂਕਰਾ ਸੂਕਰਾ ਖੋਤਾ ਗਰਦਬ ਕਾਂ ਸੱਪ ਇਹਨਾਂ ਵਰਗਾ ਵੀ ਨਹੀਂ ਹੋ, ਕਿਉਂਕਿ ਇਹ ਸੱਪ ਕਿਸੇ ਵੀ ਕੀਲ ਵਿੱਚ ਆ ਜਾਂਦਾ। ਕੁੱਤਾ ਸਾਰੀ ਰਾਤ ਬੈਠ ਕੇ ਮਾਲਕ ਦਾ ਉਹ ਰਾਖੀ ਕਰਦਾ ਹੈ, ਸੂਰ ਜਿਹੜਾ ਉਹ ਗੰਦੀਆਂ ਖਾਲੀਆਂ ਸਾਫ਼ ਕਰ ਜਾਂਦਾ, ਅਤੇ ਕਾਂ ਦੇ ਵਾਸਤੇ ਬੜਾ ਪੁਰਾਣੇ ਰਿਵਾਜ਼ ਸੀਗੇ, ਉੱਡਵੇ ਕਾਵਾਂ ਦਿਨ ਚੂਰੀਆਂ ਪਾਵਾਂ ਆਪਣੇ ਪਤੀ ਨੂੰ ਸੁਨੇਹਾ ਕਰਨ ਵਾਸਤੇ ਔਰਤਾਂ ਕਰਦੀਆਂ ਸਨ। ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਉਹ ਬੰਦਾ ਭੈੜਾ। ਬਾਣੀ ਵਿੱਚ ਸਗੁਰਾਂ ਨੇ ਇਹ ਲਿਖ ਦਿੱਤਾ ਕਿ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਤੁਸੀਂ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਇਹਦਾ ਧਿਆਨ ਕਰੋ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਜਿਨ੍ਹਾਂ ਜਿਨ੍ਹਾਂ ਨੇ ਕਿਸੇ ਆਪਣੇ ਗੁਰੂ ਤੋਂ ਨਾਮ ਲਿਆ ਉਹ ਨਾਮ ਜਪਿਆ ਕਰੋ। ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਘਰ ਲਿਆ ਕੇ 10 ਬੋਰੀਆਂ ਕਣਕ ਦੀਆਂ ਰੱਖ ਲਓ ਅਤੇ ਜੇ ਪੀ ਕੇ ਨਾ ਖਾਓ ਤਾਂ ਢਿੱਡ 'ਚ ਨਹੀਂ ਜਾਣੀਆਂ। ਇਸੇ ਤਰ੍ਹਾਂ ਹੀ ਭਜਨ ਜੀ ਨੇ ਲਿਆ ਉਹਦੀ ਕਮਾਈ ਕਰਨੀ ਚਾਹੀਦੀ ਹੈ, ਅਤੇ ਉਹ ਕਮਾਈ ਜਿਹੜੀ ਹੈ ਉਹ ਸਾਡੀ ਸਫਲਤਾ ਦਾ ਕਾਰਨ ਬਣਦੀ ਹੈ। ਇੱਕ ਸ਼ਬਦ ਸਗੁਰਾਂ ਨੇ ਲਿਖਿਆ, ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ। ਮੈਂ ਪਹਿਲਾਂ ਨਿਰਗੁਣ ਬਣਨਾ, ਮੇਰੇ 'ਚ ਕੋਈ ਗੁਣ ਨਹੀਂ, ਸਤਿਗੁਰੂ ਸਾਰੇ ਗੁਣ ਨੇ। ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾ। ਇਹਦੇ ਮੈਂ ਅਰਥ ਨਹੀਂ ਕਰਨੇ, ਤੁਸੀਂ ਸਭ ਸਮਝਦੇ ਹੋ। ਪੰਚ ਵਿਖਾਦੀ ਏਕ ਗਰੀਬਾ, ਰਾਖਾ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵ ਹੈ, ਆਇਓ ਸਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਡਾ ਕਥੂ ਨਾਹੀ, ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗਤ ਮਿਠ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਬੜੀਆਂ ਔਖੀਆਂ ਨੇ, ਪਰ ਜਿਹੜੀ ਕਮਾਈ ਹੈ ਨਾ ਇਹ ਬੜੀ ਔਖੀ ਹੈ। ਕਿਸੇ ਵਾਸਤੇ ਈਰਖਾ ਨਹੀਂ ਰੱਖਣੀ, ਉਸ ਬੰਦੇ ਕੋਲੋਂ ਲੈ ਕੇ ਨਹੀਂ ਖਾਣਾ ਜਿਹੜਾ ਜਿਹਨੇ ਭਜਨ ਨਹੀਂ ਪੁੱਛਿਆ, ਮਾੜੀ ਕਿਰਤ ਕਮਾਈ ਨਹੀਂ ਕਰਨੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਔਖੀਆਂ ਨੇ। ਜੀਤ ਲੈ ਓਏ ਮਹਾਂ ਬਿਖਾਦੀ ਸਹਜ ਸਹੇਲੀ ਬਾਣੀ, ਕਹੋ ਨਾਨਕ ਮਨ ਪਾਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਮੈਂ ਫਿਰ ਤੁਹਾਨੂੰ ਅਰਜ਼ੀ ਕਰਾਂਗਾ, ਜਿਹਨੇ ਮਾਸ ਸ਼ਰਾਬ ਖਾਂਦੇ ਪੀਂਦੇ ਹੋਣ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਅੱਜ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਰਮਨੀ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਜਿਹੜੇ ਨੇ ਉਹ ਮਾਸ ਸ਼ਰਾਬ ਛੱਡੀ ਜਾ ਰਹੇ ਨੇ। ਇਹ ਗੰਦ ਉੱਥੋਂ ਆਇਆ ਸਾਡੇ ਕੋਲ ਅਤੇ ਸਾਨੂੰ ਇਹ ਛੱਡ ਦੇਣਾ ਚਾਹੀਦਾ। ਪਹਿਲੋਂ ਪਹਿਲੋਂ ਇੱਕ DDT ਦਵਾਈ ਨਿਕਲੀ ਜਿਹਦੇ ਨਾਲ ਕੀੜੇ ਮਰਦੇ ਸਨ, ਉਹ ਬਹੁਤ ਅਪਣਾਈ ਸਾਡੇ ਭਾਰਤ ਨੇ। ਫਿਰ ਅਮਰੀਕਾ ਵਾਲਿਆਂ ਨੇ ਆਖਿਆ ਇਹਦੇ ਨਾਲ ਤਾਂ ਜਿਹੜੇ ਸਹੀ ਕੀਟਾਣੂ ਨੇ ਉਹ ਵੀ ਮਰ ਜਾਂਦੇ ਨੇ ਫਸਲਾਂ ਦੇ, ਇਸ ਵਾਸਤੇ ਬੰਦ ਕਰੋ। ਇੱਥੇ ਫੈਕਟਰੀਆਂ ਲੱਗੀਆਂ ਅਤੇ ਉਹ ਕਿੰਨੇ ਸਾਲਾਂ ਬਾਅਦ ਫਿਰ ਉਹਨਾਂ ਨੂੰ ਚੇਤਾ ਆਇਆ। ਹੁਣ ਤੁਸੀਂ ਹੋਰ ਵੇਖੋ, ਅਮਰੀਕਾ ਵਿੱਚ, ਕੈਨੇਡਾ ਵਿੱਚ ਅਤੇ ਸਿੰਗਾਪੁਰ ਦੇ ਜਿਹੜੀ ਏਅਰਲਾਈਨਾਂ ਨੇ ਉਹਨਾਂ ਵਿੱਚ ਸਿਗਰਟ ਪੀਣਾ ਮਨਾ, ਅਤੇ ਸਾਡੇ ਭਾਰਤ ਵਾਲਿਆਂ ਨੇ ਨਹੀਂ ਕੀਤਾ। ਅਜੇ ਇਹਨਾਂ ਨੇ ਖਾਨੇ ਰੱਖੇ ਨੇ ਜਿਹਨਾਂ 'ਚ ਸਿਗਰਟ ਪੀਂਦੇ ਨੇ। ਇਸ ਕੁਰਸੀ 'ਤੇ ਬੈਠਾ ਆਦਮੀ ਉਹ ਨੋ ਸਮੋਕਿੰਗ ਹੈ, ਨਾਲ ਦੀ ਕੁਰਸੀ 'ਤੇ ਸਮੋਕਿੰਗ ਹੈ, ਤਾਂ ਉਹਦਾ ਉਹ ਪਹੁੰਚ ਜਾਂਦਾ ਉੱਥੇ। ਔਰ ਅਖਬਾਰਾਂ ਵਾਲਿਆਂ ਨੇ ਲਿਖਿਆ ਕਿ ਜਿਹੜਾ ਸਿਗਰਟ ਪੀਣ ਵਾਲੇ ਨਾਲੋਂ ਵੀ ਜਿਹਨੂੰ ਧੂੰਆਂ ਜਾਂਦਾ ਸਿਗਰਟ ਦਾ, ਉਹ ਜ਼ਿਆਦਾ ਮਾੜਾ ਅਸਰ ਕਰਦਾ, ਕੈਂਸਰ ਵਗੈਰਾ ਰੋਗ ਕਰਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਇਹ ਸਾਰੀਆਂ ਚੀਜ਼ਾਂ ਛੱਡੋ। ਕੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜਾਓ ਜਗਦੀਸ਼। ਮੈਂ ਨਿਯਤ ਕਰਕੇ ਅੱਗੇ ਲਵਾਂਗਾ।
ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਆਪਨੇ ਸੰਤ ਰਾਮ ਸਿੰਘ ਹੋਰਾਂ ਦੇ ਵਿਚਾਰ ਸੁਣੇ ਨੇ, ਅਤੇ ਉੱਥੇ ਰਤਵਾੜਾ ਸਾਹਿਬ ਜਦੋਂ ਗਏ ਸਾਂ, ਬਚਨ ਕਰਦੇ ਕਰਦੇ ਆਖਣ ਲੱਗੇ ਅਸੀਂ ਕੋਈ ਦੋ ਨਹੀਂ, ਇੱਕੋ ਹੀ ਹਾਂ। ਇਹਨਾਂ ਨੇ 8 ਸਾਲ ਦੀ ਉਮਰ 'ਚ ਸੂਬਾ ਦਸੌਂਧਾ ਸਿੰਘ ਹੋਰਾਂ ਦੇ ਰਾਹੀਂ ਭਜਨ ਪੁੱਛਿਆ, ਅਤੇ ਉਦੋਂ ਦੇ ਇਸ ਪਾਸੇ ਲੱਗੇ ਨੇ। ਮੈਨੂੰ ਯਾਦ ਨਹੀਂ ਕਿਹੜੇ ਸਾਲ ਮੈਂ ਬਿਲਾਸਪੁਰ ਗਿਆ, ਉੱਥੇ ਫਿਰ ਇਹਨਾਂ ਦੇ ਦਰਸ਼ਨ ਵੇਲੇ ਹੋਏ, ਫਾਰਮ 'ਤੇ ਦੀਵਾਨ ਲੱਗਾ, ਫਿਰ ਕਈ ਚਿਰ ਨਹੀਂ ਪਤਾ ਲੱਗਾ, ਫਿਰ ਪਤਾ ਲੱਗਾ ਵੀ ਚੰਡੀਗੜ੍ਹ ਆ ਗਏ ਨੇ। ਅਤੇ ਹੌਲੀ ਹੌਲੀ ਫਿਰ ਦਰਸ਼ਨ ਵੇਲਾ ਫਿਰ ਇਹਨਾਂ ਦਾ ਹੋਇਆ। ਅਤੇ ਇਹ ਸਤਿਗੁਰਾਂ ਦੀ ਕਿਰਪਾ ਹੈ ਵੀ ਕਿੱਥੋਂ ਦੀ ਹੋ ਕੇ ਕਿਸੇ ਰਾਹ ਪਹੁੰਚ ਕੇ ਲੋਕਾਂ ਦਾ ਭਲਾ ਹੁੰਦਾ। ਇਹ ਜਿਹੜੀਆਂ ਤੁਖਾਂ ਨੇ, ਅਵਰ ਤਿਆਗ ਹਰ ਭਗਤੀ ਲਾਇਆ, ਇਸ ਪਾਸੇ ਲੱਗੇ ਨੇ। ਸੈਂਕੜੇ ਆਦਮੀ ਉੱਥੇ, ਹਜ਼ਾਰਾਂ ਆਦਮੀ ਆ ਕੇ ਨਾਮ ਸਿਮਰਨ ਕਰਦੇ ਨੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਤ ਰਾਹਤ ਗਤ ਪਾਵੋ, ਤੁਖਾਂ ਨੂੰ ਸਫਲ ਕਰਦੇ ਨੇ। ਤੁਹਾਨੂੰ ਸੰਤਾਂ ਨੇ ਬਹੁਤ ਕੁਛ ਦੱਸ ਦਿੱਤਾ, ਹੋਰ ਜ਼ਿਆਦਾ ਦੱਸਣ ਦੀ ਲੋੜ ਨਹੀਂ। ਸਤਿਗੁਰੂ ਰਾਮ ਸਿੰਘ ਦਾ ਤੁਹਾਡੇ ਕੋਲ ਨਾਂ ਸੁਣਿਆ, ਸਤਿਗੁਰੂ ਦਾ ਸਿੱਖ ਦਾ ਸੰਬੰਧ ਤੁਹਾਨੂੰ ਸਾਰਾ ਦੱਸਤਾ ਸੰਤਾਂ ਨੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਮੁਰਦਾ ਹੋਏ ਮੁਰੀਦ ਗੁਰ ਗੁਰ ਸਮਾਵੈ, ਉਹ ਮਰ ਜਾਵੇ ਤਾਂ ਫਿਰ ਉਹਦੇ ਵਿੱਚ ਜਾ ਸਕਦਾ। ਜਿਹਦੇ 'ਚ ਲਿਖਿਆ ਕਿ ਉਹ ਹਉਮੈ ਮਾਰ ਨਿਬੇੜੀ, ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ, ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖਾਂ ਨੇ ਉਹ ਤੁਕਾਂ ਜਿਹੜੀਆਂ ਲਿਖੀਆਂ ਨੇ ਬਾਣੀ ਵਿੱਚ ਉਹ ਸਫਲ ਕਰਕੇ ਵਿਖਾਈਆਂ ਨੇ। ਸਤਿਗੁਰੂ ਕਿਰਪਾ ਕਰਦਾ ਹੈ, ਆਪਣੇ ਸਿੱਖਾਂ ਨੂੰ ਬ੍ਰਹਮ ਵਿੱਚ ਲੀਨ ਕਰਦਾ। ਵਾਹਿਗੁਰੂ ਦਾਸ ਜੀ ਨੇ ਲਿਖਿਆ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ। ਤੁਸੀਂ ਹਿਸਾਬ ਲਓ ਬਈ ਇਹ ਕਿੰਨੇ ਰੋਮ ਨੇ ਅਤੇ ਉਹਦੇ 'ਚ ਕਿੰਨੇ ਕਰੋੜਾਂ ਬ੍ਰਹਿਮੰਡ ਆ ਜਾਂਦੇ ਨੇ। ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਮੈਂ ਕੱਲ੍ਹ ਜਸ ਜੀਵਨ ਪੜ੍ਹਦਾ ਸਾਂ, ਉਹਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸ਼ਿਮਲੇ ਗਏ, ਉੱਥੇ ਇੱਕ ਸਰਦਾਰ ਆਇਆ ਕੋਈ, ਉਹਨੇ ਆਖਿਆ ਜੀ ਜਿਹੜਾ ਅਕਾਲ ਪੁਰਖ ਹੈ, ਜਿਹੜਾ ਨਿਰੰਕਾਰ ਹੈ, ਉਹਦਾ ਤਾਂ ਆਕਾਰ ਕੋਈ ਨਹੀਂ, ਅਤੇ ਇਸ ਵਾਸਤੇ ਜਿਹੜਾ ਗੁਰੂ ਹੁੰਦਾ ਉਹ ਤਾਂ ਜੰਮਦਾ ਮਰਦਾ ਜਾਂਦਾ ਭਾਵੇਂ ਕੋਈ ਵੀ ਹੋਵੇ। ਉਹਨੂੰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਉਹਨੂੰ ਸਾਰਾ ਕੁਝ ਦੱਸਿਆ ਵੀ ਉਹ ਨਿਰੰਕਾਰ ਜਿਹੜਾ ਉਹ ਆਪਣੀ ਮਰਜ਼ੀ ਨਾਲ ਆਕਾਰ ਬਣਾ ਲੈਂਦਾ, ਅਤੇ ਜਿੰਨਾ ਚਿਰ ਉਹ ਆਕਾਰ ਨਹੀਂ ਬਣਾਉਂਦਾ ਉਹ ਮਨੁੱਖ ਦੇ ਰੂਪ ਵਿੱਚ ਆ ਕੇ, ਜਿੰਨਾ ਚਿਰ ਗੁਰੂ ਦੇ ਰੂਪ ਵਿੱਚ ਆ ਕੇ ਉਹਨੂੰ ਸਮਝਾਉਂਦਾ ਨਹੀਂ, ਸਿੱਖ ਸਮਝਦਾ ਨਹੀਂ। ਫਿਰ ਉਹਨੇ ਆਖਿਆ ਜੀ ਮੇਰਾ ਸ਼ੰਕਾ ਨਿਵਿਰਤ ਹੋ ਗਿਆ, ਬੜੇ ਸੋਹਣੇ ਪ੍ਰਮਾਣ ਦਿੱਤੇ ਨੇ, ਮੈਨੂੰ ਯਾਦ ਨਹੀਂ ਕਿਹੜੇ ਹਿੱਸੇ 'ਚ ਮੈਂ ਪੜ੍ਹਿਆ, ਜਸ ਜੀਵਨ ਪੜ੍ਹਿਆ ਕਰੋ, ਬੜੇ ਉਹਦੇ 'ਚ ਸਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ, ਕਈਆਂ ਨੂੰ ਉਹਨਾਂ ਨੇ ਸ਼ੰਕੇ ਨਿਵਿਰਤ ਕੀਤੇ ਨੇ। ਸੰਤ ਤਰਨ ਸਿੰਘ ਉਹਨਾਂ ਨੇ ਸਾਰਾ ਕੁਝ ਬੜਾ ਵਧੀਆ ਲਿਖਿਆ, ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਲਿਖਿਆ, ਇੱਕ ਲੇਖਕ ਬਣ ਕੇ ਨਹੀਂ ਲਿਖਿਆ, ਸਿੱਖ ਬਣ ਕੇ ਲਿਖਿਆ। ਸਿੱਖ ਵੀ ਇੰਨਾ, ਇੱਕ ਵਾਰ ਉਹ ਬਿਮਾਰ ਹੋ ਗਏ ਅਤੇ ਉਹਨਾਂ ਦੇ ਮੁੰਡਿਆਂ ਨੇ ਆਖਿਆ ਵੀ ਤੁਹਾਡੇ ਵਾਸਤੇ ਪਾਠ ਕਰੀਏ। ਉਹਨਾਂ ਕਿਹਾ ਪਾਠ ਕਰੋ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ, ਉਹਦੇ ਦਰਸ਼ਨ ਵਿੱਚ ਪਾਠ ਕਰੋ, ਸਾਰਾ ਕੁਝ ਮੈਨੂੰ ਆ ਜਾਣਾ ਵਿੱਚ ਹੀ ਇਹਦੇ। ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਹੁੰਚੇ, ਇੰਨੇ ਬਿਮਾਰ ਸਨ ਉੱਠ ਨਹੀਂ ਸਨ ਸਕਦੇ, ਸਗੁਰਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੂੰ, ਕਿਰਪਾ ਕਰਕੇ ਫਿਰ ਉਹ ਇੱਥੇ ਆਏ। ਅਤੇ ਕਿੰਨਾ ਹੀ ਚਿਰ ਸਗੁਰਾਂ ਦੇ ਨਾਲ ਰਹੇ, ਜੇ ਨਹੀਂ ਨਾਲ ਰਹੇ ਤਾਂ ਨਾਲ ਦਿਆਂ ਕੋਲ ਪੁੱਛ ਪੁੱਛ ਕੇ ਸਾਖੀਆਂ ਲਿਖ ਕੇ ਇੰਨੇ ਪਰਉਪਕਾਰ ਕੀਤੇ ਨੇ, ਉਹ ਪੜ੍ਹਨ ਵਾਲੀਆਂ ਹੀ ਨੇ, ਜਿਹਦੇ 'ਚ ਬੜਾ ਕਈ ਥਾਂ ਬੜੇ ਗੂੜ੍ਹ ਗਿਆਨ ਲਿਖੇ ਨੇ। ਉਹ ਸਗੁਰਾਂ ਨੇ ਕਿਰਪਾ ਕੀਤੀ, ਉਹ ਸਤਿਗੁਰੂ ਜਦੋਂ ਇਸ ਸੰਸਾਰ 'ਤੇ ਆਉਂਦਾ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਤ, ਕਿੰਨਾ ਵੱਡਾ ਵਿਸਥਾਰ ਹੈ ਉਹਦਾ, ਮਾਨਸ ਉਤਾਰ ਉਤਾਰ ਦਰਸ ਦਿਖਾਏ ਹੈ ਜਾ ਕੇ ਓਂਕਾਰ ਕੇ। ਓਂਕਾਰ ਦੀ ਗੱਲ ਤੁਹਾਨੂੰ ਸੰਤਾਂ ਨੇ ਦੱਸੀ ਸੀ, ਆਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁੱਖ ਸ਼ਬਦ ਗੁਰ ਸਿੱਖਨ ਸੁਣਾਏ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਏ, ਅਸਨ ਬਸਨ ਗੁਰ ਸਿੱਖਨ ਲੜਾਏ ਹੈ। ਇਹ ਤੁਹਾਡੇ ਸਾਹਮਣੇ ਹੋਇਆ ਅਸਨ ਬਸਨ ਕਿਸ ਤਰ੍ਹਾਂ, ਮੈਂ ਪਿਛਲਾ ਇਤਿਹਾਸ ਜਿਹੜਾ ਵੇਖਿਆ ਉਹਦੇ 'ਚ ਇਸ ਤਰ੍ਹਾਂ ਦੀ ਚੀਜ਼ ਨਹੀਂ ਲੱਭੀ। ਬੜੇ ਬੜੇ ਸਿੱਖਾਂ ਨੂੰ ਸਗੁਰਾਂ ਨੇ ਬੜੀਆਂ ਕਿਰਪਾ ਕੀਤੀਆਂ, ਸ਼ਾਂਤੀ ਦਿੱਤੀ, ਗਿਆਨ ਦਿੱਤਾ, ਪਰ ਇਹ ਕੰਮ ਜਿਹੜਾ ਕੀਤਾ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ, ਭਾਈ ਨਾਲ ਦੁਨਿਆਵੀ ਚੀਜ਼ਾਂ ਵੀ ਉਹਨਾਂ ਨੂੰ ਦਿੱਤੀਆਂ, ਗਊਆਂ ਅਤੇ ਪਤਾ ਨਹੀਂ ਕੀ ਕੁਛ ਦਿੱਤਾ, ਨਾਲ ਜ਼ਮੀਨਾਂ ਦਿੱਤੀਆਂ, ਧੱਕੇ ਨਾਲ ਖਿੱਚ ਕੇ ਕੱਢ ਕੇ ਪਾਕਿਸਤਾਨ ਨੂੰ ਲਿਆ ਕੇ ਬਾਹ ਪਕੜ ਕੱਢ ਲੈਂਦੇ ਆਪਣੇ, ਕਿੰਨੀਆਂ ਬਾਹਾਂ ਵੱਡੀਆਂ ਨੇ ਉਹਨਾਂ ਦੀਆਂ, ਕਿੰਨੀਆਂ ਬਹੁਤੀਆਂ ਬਾਹਾਂ ਨੇ, ਇੰਨਿਆਂ ਨੂੰ ਕੱਢ ਕੱਢ ਕੇ ਉੱਥੋਂ ਲਿਆ ਕੇ ਸਗੁਰਾਂ ਨੇ ਕਿਰਪਾ ਕੀਤੀ। ਉਹਨਾਂ ਤੋਂ ਕਿਸੇ ਸਿੱਖ ਤੋਂ ਪੁੱਛਿਆ ਹੋਇਆ ਜੇ ਉਹਨੂੰ ਪਤਾ ਲੱਗਦਾ, ਸੰਤ ਹਰਬੰਸ ਸਿੰਘ ਜੀ ਨੇ ਸਾਡੇ ਉਹ ਮੈਂਬਰ ਕਰਕੇ ਉਹਨਾਂ ਨੂੰ ਆਉਂਦੇ ਨੇ ਸੰਤ ਨਗਰ ਵਿੱਚ, ਉਹਨਾਂ ਨੇ ਦੱਸਿਆ ਮੈਨੂੰ ਹੁਕਮ ਹੋਇਆ ਭਈ ਤੂੰ ਆ ਜਾ, ਫਿਰ ਆਉਂਦੇ ਸੀ ਮੈਂ ਨਾ ਆਇਆ। ਫਿਰ ਸਗੁਰਾਂ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਭਈ ਤੂੰ ਕਿਉਂ ਨਹੀਂ ਨਿਕਲਦਾ, ਅਤੇ ਉਸ ਵੇਲੇ ਕਰਫਿਊ ਲੱਗੇ ਸੀ, ਗੋਲੀਆਂ ਚੱਲਦੀਆਂ ਸੀ, ਰਾਹ ਕੋਈ ਲੰਘਣ ਨੂੰ ਨਹੀਂ ਸੀ, ਪਰ ਸਗੁਰ ਐਸੇ ਰਾਹ ਲੰਘਾ ਲੈਂਦਾ ਜਿੱਥੋਂ ਕੋਈ ਬੰਦਾ ਸਮਝ ਹੀ ਨਹੀਂ ਸਕਦਾ। ਇੱਕ ਅਨੋਖ ਸਿੰਘ, ਇੱਕ ਸਿੱਖ ਹੋਰ ਖੁੱਲ੍ਹਾ ਸੀ, ਮੈਨੂੰ ਨਾਂ ਨਹੀਂ ਯਾਦ ਰਿਹਾ ਉਹਦਾ, ਤਿੰਨ ਜਾਣੇ ਤੁਰੇ ਉੱਥੋਂ ਰਾਹ ਵਿੱਚ ਆ ਕੇ, ਅਤੇ ਵੇਖਿਆ ਮੁਸਲਮਾਨ ਨੇ, ਅਤੇ ਇੱਕ ਬੰਦਾ ਕੋਈ ਮੁਸਲਮਾਨ ਮਿਲ ਗਿਆ, ਉਹ ਇਹ ਤਾਂ ਫਲਾਣੇ ਬੰਦੇ ਨੇ, ਇਹਨਾਂ ਨੂੰ ਆਪਣਾ ਇਲਾਕਾ ਲੰਘਾ ਦਿਓ। ਉਹ ਲੰਘ ਕੇ ਆ ਗਏ, ਗਾਂ ਅੱਗੇ ਇੱਕ ਥਾਂ ਆਏ ਅਤੇ ਉਹਨਾਂ ਨੂੰ ਉਹ ਟਾਂਗੇ 'ਚ ਬਹਿ ਗਏ, ਟਾਂਗੇ 'ਚ ਬਹਿ ਕੇ ਜਿਸ ਵੇਲੇ ਲੱਗੇ ਜਾਣ, ਅਤੇ ਇੱਕ ਬੰਦਾ ਉਹਨਾਂ ਨੂੰ ਮਿਲਿਆ ਵੀ ਤੁਸੀਂ ਜੇ ਇਸ ਟਾਂਗੇ 'ਤੇ ਜਾ ਰਹੇ ਹੋ ਨਾ, ਇਹ ਟਾਂਗਾ ਇਹਨਾਂ ਨੇ ਉੱਥੇ ਲੈ ਜਾਣਾ ਜਿਸ ਤੁਹਾਨੂੰ ਮਾਰ ਦੇਣਾ, ਤੁਸੀਂ ਉਤਰ ਜਾਓ ਇਸ ਟਾਂਗੇ 'ਚੋਂ। ਉਹ ਸਗੁਰਾਂ ਨੇ ਭੇਜਿਆ, ਕਿਰਪਾ ਕੀਤੀ, ਉਸ ਟਾਂਗੇ 'ਚੋਂ ਉਤਰ ਕੇ ਉਹ ਵਾਪਸ ਆ ਗਏ। ਫਿਰ ਇੱਕ ਥਾਂ ਚਲੇ ਗਏ ਅੱਗੇ, ਉਹਨਾਂ ਕੋਲੋਂ ਪੁੱਛਿਓ, ਬੜਾ ਸਵਾਦ ਹੁੰਦਾ ਉਹਨਾਂ ਦੇ ਬਚਨਾਂ ਦਾ। ਫਿਰ ਅੱਗੇ ਚਲੇ ਗਏ ਅਤੇ ਅੱਗੇ ਮੁਸਲਮਾਨ ਕੱਟ ਵੱਟ ਕਰ ਰਹੇ ਸੀ ਦਵਾ ਦਾ, ਅਤੇ ਇੱਕ ਬੰਦਾ ਮਿਲਿਆ, ਉਹ ਜਿਹੜਾ ਉੱਥੇ ਕੱਟ ਵੱਟ ਕਰਾ ਰਿਹਾ ਸੀ ਨਾ ਬੰਦਾ, ਉਹਦੇ ਕੋਲ ਫੜ ਕੇ ਲੈ ਗਿਆ ਇਹਨਾਂ ਤਿੰਨਾਂ ਨੂੰ, ਉਹਨਾਂ ਕੋਲ ਉਹਦੇ ਕੋਲ ਲੈ ਗਿਆ। ਉਹਨੇ ਆਖਿਆ ਇਹ ਤਾਂ ਫਲਾਣੇ ਬੰਦੇ ਨੇ, ਇਹਨਾਂ ਨੂੰ ਆਪਣੇ ਇਲਾਕੇ 'ਚੋਂ ਅਗਾਂਹ ਕਰਿਆ। ਉਹ ਅੱਗੇ ਗਏ, ਅੱਗੇ ਜਿਹੜੇ ਦਰਿਆ ਪਾਰ ਕਰਨ ਲੱਗੇ, ਤਾਂ ਉਹ ਵੀ ਮੁਸਲਮਾਨ ਸੀ, ਮਿਲਾਪ ਵੀ ਜਿਹੜਾ ਸੀ, ਅਤੇ ਉਹ ਡਰੇ ਵੀ ਮੈਂ ਨਹੀਂ ਪਾਰ ਕਰਨਾ, ਉਹ ਮੈਨੂੰ ਸਾਰੀ ਗੱਲ ਨਹੀਂ ਯਾਦ ਕਿਸ ਤਰ੍ਹਾਂ। ਫਿਰ ਉਹਨੇ ਪਾਰ ਕਰ ਦਿੱਤਾ ਅਤੇ ਇਹ ਫਿਰ ਇੱਧਰ ਲੰਘ ਆਏ। ਜਿਹੜੇ ਸਗੁਰਾਂ ਦੇ ਹੁਕਮ ਨੇ ਜੇ ਅਸੀਂ ਮੰਨਦੇ ਰਹੀਏ, ਉਹਦੇ 'ਚ ਸਾਡਾ ਫਾਇਦਾ ਹੁੰਦਾ। ਇੱਕ ਪਰਿਵਾਰ ਟੋਟੀਆਂ ਦਾ, ਸੰਤ ਮੰਗਲ ਸਿੰਘ ਹੋਰੀ, ਗੰਡਾ ਸਿੰਘ ਹੋਰੀ ਟੋਟੀਆਂ ਤੋਂ, ਇਹ ਕੈਂਪ ਵਿੱਚ ਆਏ ਸਨ, ਅਤੇ ਨਾਮਧਾਰੀਆਂ ਨੂੰ ਇਹ ਆਦਤ ਹੈ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ। ਉਹ ਤੜਕੇ ਉੱਠ ਕੇ 3-4 ਵਜੇ ਇਸ਼ਨਾਨ ਕਰਨ ਗਏ ਖੂਹ 'ਤੇ, ਉੱਥੇ ਮੁਸਲਮਾਨ ਆ ਗਏ। ਮੁਸਲਮਾਨਾਂ ਨੇ ਆਖਿਆ ਸਿੱਖ ਆ ਗਿਆ, ਮਾਰੋ ਇਹਨਾਂ ਨੂੰ। ਉਹਨਾਂ ਵਿੱਚ ਇੱਕ ਬੰਦਾ ਗਿਆ, ਉਹਨੇ ਆਖਿਆ ਉਹ ਇਹਨਾਂ ਨੂੰ ਨਹੀਂ ਮਾਰਨਾ, ਇਹਨਾਂ ਨੂੰ ਸਾਡਾ ਬੰਦਾ ਕੋਈ ਨਹੀਂ ਮਾਰਿਆ ਉੱਧਰ। ਉਹ ਸਗੁਰਾਂ ਨੇ ਜਿਹੜਾ ਹੁਕਮ ਸਾਡਾ ਦਿੱਤਾ ਨਾ ਸਾਡੇ ਵਾਸਤੇ, ਉਹ ਸਾਡੇ ਫਾਇਦੇ ਵਾਸਤੇ ਸੀ। ਅੱਜ ਸੱਚੇ ਪਾਤਸ਼ਾਹ ਦੇ ਉਪਦੇਸ਼ ਅੱਜ ਹੀ ਸੁਣਿਆ ਤੁਸੀਂ, ਭਈ ਸੰਤ ਗੋਪਾਲ ਸਿੰਘ ਹੋਰੀ ਸਨ ਜਿਹੜੇ ਲਾਲੇਪੁਰ ਦੇ, ਮਾਸਟਰ ਅਮਰੀਕ ਸਿੰਘ ਹੋਰੀ ਸ਼ਾਇਦ ਇੱਥੇ ਆਏ ਹੋਣਗੇ, ਉਹਨਾਂ ਨੇ ਦੱਸਿਆ ਸੀ ਮੈਂ ਨਾਲ ਸਾਂ ਉਸ ਵੇਲੇ ਝੂੜਕਾਣੇ ਦੇ ਸਟੇਸ਼ਨ 'ਤੇ, ਜਿਹੜੇ ਇੱਧਰਲੇ ਹਿੰਦੁਸਤਾਨ ਆਉਣ ਵਾਲੇ ਰਿਫਿਊਜੀ ਬੈਠੇ ਸਨ ਲਾਈਨ ਬੰਨ ਕੇ, ਅਤੇ ਉਹਦੇ ਵਿੱਚ ਸੰਤ ਗੋਪਾਲ ਸਿੰਘ ਹੋਰੀ ਅਤੇ 10-15 ਸਿੰਘ ਹੋਰ ਆਪਣੇ ਨਾਮ ਧਾਰੇ ਬੈਠੇ ਸਨ। ਅਤੇ ਜਿਸ ਵੇਲੇ ਟ੍ਰੇਨ ਆਈ, ਰੇਲ ਆਈ, ਉਹਦੇ ਵਿੱਚ ਉਹ ਮੁਸਲਮਾਨਾਂ ਦੀ ਫੌਜ ਸੀ ਉਹਦੇ 'ਚ, ਉਹਨਾਂ ਨੇ ਦੇਖਿਆ ਹਿੰਦੂ ਸਿੱਖ ਬੈਠੇ ਨੇ, ਮਾਰੋ ਇਹਨਾਂ ਨੂੰ। ਉਹਨਾਂ ਨੇ ਇੱਕ ਪਾਸਿਓਂ ਗੋਲੀਆਂ ਸ਼ੁਰੂ ਕੀਤੀਆਂ ਅਤੇ ਸਾਰਿਆਂ ਨੂੰ ਮਾਰੀ ਜਾਂਦੇ ਨੇ। ਜਿੱਥੇ ਕੋਈ 15 ਸਰੀਰ ਬੈਠੇ ਸਨ, ਉਹ ਗੋਲੀ ਪਤਾ ਨਹੀਂ ਕਿੱਥੋਂ ਦੀ ਲੰਘ ਗਈ, ਉਹਨਾਂ ਨੂੰ ਬਿਲਕੁਲ ਨਹੀਂ ਵੱਜੀ। ਸਗੁਣਾਂ ਦੇ ਹੁਕਮ ਮੰਨ ਕੇ ਨਾਮ ਜਪਣ ਦਾ ਪ੍ਰਤਾਪ। ਸੋ ਮੈਂ ਵੀ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਮਿਲਿਆ, ਸੰਤ ਗੋਪਾਲ ਸਿੰਘ ਨੂੰ। ਇੱਕ ਨੂੰ ਸਾਡੇ ਹੜ੍ਹ ਆ ਗਿਆ ਉੱਥੇ ਬੜਾ ਨਾਲ ਹੀ ਦਾ, ਅਤੇ ਮੈਂ ਸੰਤਾਂ ਨੂੰ ਆਖਿਆ ਭਈ ਸੰਤ ਜੀ ਕਿਰਪਾ ਕਰੋ ਕੋਈ, ਆਖਣ ਲੱਗੇ ਕੱਲ੍ਹ ਨੂੰ ਦੱਸਾਂਗਾ। ਅਗਲੇ ਦਿਨ ਆਖਣ ਲੱਗੇ ਵੀ ਅੱਜ ਪਾਣੀ ਉਤਰ ਜਾਣਾ, ਅਗਲੇ ਦਿਨ ਪਾਣੀ ਉਤਰ ਗਿਆ। ਸੋ ਇਹ ਕਿਉਂ ਹੁੰਦਾ? ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਦੇ ਹੁਕਮਾਂ 'ਤੇ ਚੱਲ ਕੇ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਜਗ ਭੋਗ ਨਹੀਂ ਵੇਦ, ਜਗਤ ਭਗਤ ਜਾਹੇ, ਅਸਨ ਬਸਨ ਗੁਰ ਸਿੱਖਣ ਲਾਇਆ ਹੈ। ਪਤਾ ਨਹੀਂ ਕਿੰਨੇ ਬਸਤਰ ਦਿੱਤੇ, ਕਿੰਨਾ ਕੁਛ ਦਿੱਤਾ ਲੋਕਾਂ ਨੂੰ, ਸਿੰਘਾਂ ਨੂੰ, ਆਪਣੇ ਨਾਮਧਾਰੀਆਂ ਨੂੰ, ਸਤਿਗੁਰਾਂ ਨੇ ਉੱਧਰ ਨੂੰ ਲਿਆ ਕੇ। ਨਿਗਮ ਸਿਖਾਦਿਕ ਕਥਿਤ ਨੇਤ ਨੇਤ ਜਾਹੇ, ਜਿਨ੍ਹਾਂ ਨੂੰ ਸਾਰੇ ਵੱਡੇ ਤੋਂ ਵੱਡੇ ਜਿਹੜੇ ਨੇ ਦੇਵਤੇ ਅਤੇ ਵੱਡੇ ਤੋਂ ਵੱਡੇ ਭਗਤ ਜਿਹੜੇ ਨੇ ਉਹ ਉਹਨਾਂ ਨੇ, ਉਹਦਾ ਕੋਈ ਅੰਤ ਨਹੀਂ, ਕੋਈ ਅੰਤ ਨਹੀਂ। ਉਹਦੇ ਵਾਸਤੇ ਸਤਿਗੁਰੂ ਕਿਰਪਾ ਕਰਦਾ, ਪੂਰਨ ਬ੍ਰਹਮ ਗੁਰ ਸਿੱਖਣ ਲਿਖਾਏ ਹੈ, ਇਹ ਕਿਰਪਾ ਸਤਿਗੁਰੂ ਕਰਦਾ। ਪੂਰਨ ਬ੍ਰਹਮ ਸਾਰ ਮਾਰਨ ਵਾਲੇ ਉੱਚੀ ਬ੍ਰਹਮ ਨੂੰ ਜਾਣਿਆ। ਇੱਕ ਸਿੰਘ ਦੇ ਗੰਨੇ ਵੱਢਣ ਲੱਗ ਪਿਆ ਕੋਈ ਬੰਦਾ ਆ ਕੇ, ਅਤੇ ਉਹ ਭਰੀ ਚੁੱਕੀ ਨਾ ਜਾਵੇ ਉਹਦੇ ਕੋਲੋਂ, ਭਰੀ ਹੈਗਾ ਚੋਰੀ ਕਰਨ ਆਇਆ ਸੀ ਉਹ। ਨਰਾਇਣ ਸਿੰਘ ਕਾਮਲਪੁਰ ਦਾ ਸੀ, ਅਤੇ ਉਹਨੇ ਸੋਚਿਆ ਭਰੀ ਨਹੀਂ ਚੁੱਕੀ ਜਾਂਦੀ, ਸਾਧ ਆਦਮੀ ਸੀ। ਉਹਨੇ ਆਖਿਆ ਮੈਂ ਇਹਨੂੰ ਭਰੀ ਚੁਕਾ ਦਿਆਂ। ਉਹਦੀ ਸਾਡੀ ਭਰੀ ਚੁਕਾਉਣ ਗਿਆ ਨਾ, ਅਤੇ ਉਹ ਚੋਰ ਨੇ ਸਮਝਿਆ ਵੀ ਮੈਨੂੰ ਫੜ ਲਿਆ ਇਹਨੇ। ਉਹਦੇ ਕੋਲ ਟੋਕਾ ਸੀ ਜਿਹਨਾਂ ਕਮਾਦ ਵੱਢਦਾ ਸੀ, ਉਹਨੇ ਟੋਕਾ ਮਾਰਿਆ ਉਹਦੀ ਲੱਤ 'ਤੇ, ਲੱਤ ਵੱਢ ਦਿੱਤੀ, ਕੁਛ ਨਹੀਂ ਆਖਿਆ, ਚੁੱਪ ਕਰਕੇ ਘਰ ਆ ਗਿਆ। ਉਹਨੂੰ ਪੁੱਛਿਆ ਵੀ ਕੀ ਹੋਇਆ, ਕਹਿੰਦਾ ਗੱਲ ਕੋਈ ਨਹੀਂ, ਮੈਂ ਨਾ ਤੁਰ ਫਿਰ ਕੇ ਭਜਨ ਕਰਦਾ ਹਾਂ। ਅਕਾਲ ਪੁਰਖ ਨੇ ਆਖਿਆ ਬਹਿ ਕੇ ਕਰ ਭਜਨ, ਮਾਰਨ ਵਾਲਿਆਂ ਵਿੱਚ ਬ੍ਰਹਮ ਨੂੰ ਜਾਣਿਆ। ਸੰਤ ਤੁਕਾਰਾਮ ਜੀ ਤੁਰੇ ਜਾ ਰਹੇ ਸਨ, ਅਤੇ ਉਹਨਾਂ ਨੂੰ ਇੱਕ ਕੁੱਤੀ ਨੇ ਵੱਢਿਆ, ਅਤੇ ਉਹਨੂੰ ਮਾਰਨ ਲੱਗੇ, ਮਾਰਨ ਲੱਗੇ ਅਤੇ ਉਹਨਾਂ ਨੇ ਆਖਿਆ ਜਿਹੜਾ ਖਰੋਜ ਮੇਰੀ ਗੱਲ ਸੁਣ ਲਓ। ਫਿਰ ਮਾਰੇ, ਉਹਨਾਂ ਨੇ ਆਖਿਆ ਦੱਸੋ ਤੁਹਾਡੇ ਮੂੰਹ ਵਿੱਚ ਜ਼ਬਾਨ ਜਿਹੜੀ ਹੈ, ਦੰਦਾਂ ਦੇ ਹੇਠਾਂ ਆ ਕੇ ਦੰਦ ਟੁੱਕ ਦਿੰਦੇ ਨੇ, ਦੰਦ ਕੱਢ ਦਿੰਦੇ ਹੋ ਤੁਸੀਂ? ਚੁੱਪ ਕਰ ਗਏ ਹੋ। ਉਹਨਾਂ ਨੇ ਹਜ਼ਰਤ ਈਸਾ ਜਿਹੜੇ ਸਨ ਤੁਰੇ ਜਾ ਰਹੇ ਸਨ, ਅਤੇ ਕੁਝ ਬੜਾ ਹਜੂਮ ਇਕੱਠਾ ਹੋਇਆ ਸੀ। ਉਸ ਹਜੂਮ ਦੇ ਵਿੱਚ ਇੱਕ ਬੰਦੇ ਨੂੰ ਅਤੇ ਜਨਾਨੀ ਨੂੰ ਘੇਰਿਆ ਸੀ ਉਹਨਾਂ ਨੇ। ਉਹਨਾਂ ਆਖਿਆ ਕੀ ਗੱਲ, ਇਹਨਾਂ ਨੂੰ ਵੱਟੇ ਮਾਰ ਕੇ ਮਾਰ ਦਿੰਦੇ, ਹੱਥ 'ਚ ਪੱਥਰ ਫੜੇ ਸਨ। ਉਹਨਾਂ ਆਖਿਆ ਈਸਾ ਜੀ ਨੇ ਆਖਿਆ ਮੇਰੀ ਇੱਕ ਗੱਲ ਸੁਣ ਲਓ, ਫਿਰ ਮਾਰ ਦਿਓ ਉਹਨੂੰ ਤੁਸੀਂ। ਉਹਨਾਂ ਆਖਿਆ ਦੱਸੋ। ਉਹਨਾਂ ਆਖਿਆ ਪੱਥਰ ਇਹਨੂੰ ਉਹ ਮਾਰੇ ਜਿਹਨੇ ਕਦੇ ਕੋਈ ਗੁਨਾਹ ਨਹੀਂ ਕੀਤਾ। ਸਾਧ ਸੰਗਤ ਜੀ ਸਾਰਿਆਂ ਦੇ ਹੱਥਾਂ 'ਚ ਪੱਥਰ ਡਿੱਗ ਪਏ, ਪਰ ਇਹ ਉਹਨਾਂ ਦੀ ਤਾਕਤ ਸੀ ਜਿਹੜੇ ਨਾਮ ਜਪ ਕੇ ਰੱਬ ਵਾਲੇ ਪਾਸੇ ਲੱਗਦੇ ਨੇ। ਸੋ ਇਸੇ ਤਰ੍ਹਾਂ ਹੀ ਮੈਂ ਅੱਗੇ ਵੀ ਸ਼ਾਇਦ ਦੱਸਿਆ ਸੀ ਭਈ ਇੱਕ ਨਿਹੰਗ ਸਿੰਘ ਅਤੇ ਨਾਮਧਾਰੀ ਤੁਰਿਆ ਜਾਂਦਾ ਸੀ ਅਤੇ ਮੁਕਤਸਰ, ਉਹਨੂੰ ਝਗੜ ਪਿਆ ਉਹਦੇ ਨਾਲ, ਅਤੇ ਉਹਨੂੰ ਸਿਰ 'ਚ ਡਾਂਗ ਮਾਰੀ ਅਤੇ ਉਹਦਾ ਸਿਰ ਪਾੜ ਦਿੱਤਾ ਨਾਮਧਾਰੀ ਸਿੱਖ ਦਾ। ਉਹ ਚੁੱਪ ਕਰਕੇ ਘਰ ਆ ਗਿਆ। ਸਗੁਰਾਂ ਨੇ ਖੇਡ ਐਸੀ ਵਰਤਾਈ ਕਿ ਉਹ ਜਿਹੜਾ ਨਿਹੰਗ ਸਿੰਘ ਸੀ ਨਾ, ਉਹ ਬਾਹਰ ਗਿਆ, ਉੱਥੇ ਬਿਮਾਰੀ ਪੈ ਗਈ ਹੋਈ, ਜੰਗਲ ਜੰਗਲ ਲੱਗ ਗਿਆ ਜਾਂ ਕੁਛ ਹੋ ਗਿਆ, ਅਤੇ ਉਹ ਬਾਹਰ ਜਾ ਕੇ ਬੇਹੋਸ਼ ਹੋ ਕੇ ਡਿੱਗਿਆ ਪਿਆ, ਅਤੇ ਉਹ ਨਾਮਧਾਰੀ ਸਿੰਘ ਜੰਗਲ ਗਿਆ, ਉੱਧਰ ਉਹਨੂੰ ਦੇਖਿਆ ਤਾਂ ਬੇਹੋਸ਼ ਆ। ਉਹ ਸਾਧ ਸੰਗਤ ਜੀ ਚੁੱਕ ਕੇ ਉਹਨੂੰ ਘਰ ਲੈ ਆਇਆ, ਘਰ ਲਿਆ ਕੇ ਉਹਦੀ ਦਵਾਈ ਬੂਟੀ ਕੀਤੀ। ਜਿਸ ਵੇਲੇ ਹੋਸ਼ ਆਈ, ਉਹਨੇ ਆਖਿਆ ਅਤੇ ਉਹ ਬੰਦਾ ਜਿਹਨੂੰ ਮੈਂ ਮਾਰਿਆ ਸੀ ਉਹ ਡਰਿਆ। ਉਹਨੇ ਆਖਿਆ ਡਰ ਨਾ, ਮੈਂ ਤੈਨੂੰ ਮਾਰਨ ਵਾਸਤੇ ਨਹੀਂ ਲਿਆਂਦਾ, ਮੈਂ ਤੇਰੀ ਸੇਵਾ ਕਰਨ ਵਾਸਤੇ ਨਹੀਂ ਲਿਆਂਦਾ। ਜਿਹੜਾ ਆਉਂਦਾ ਤੂੰ ਕਿਹਦਾ ਸਿੱਖ ਹੈ, ਕਹਿੰਦਾ ਮੈਂ ਸਤਿਗੁਰੂ ਰਾਮ ਸਿੰਘ ਦਾ, ਆਉਂਦਾ ਮੈਨੂੰ ਵੀ ਬਣਾ ਲਿਆ। ਇਉਂ ਵੀ ਸਿੱਖ ਬਣਦੇ ਨੇ। ਜਿਹੜਾ ਬਾਣੀ 'ਚ ਲਿਖਿਆ ਨਾ, ਸ਼ਸਤਰ ਤੀਖਣ ਕਾਠ ਡਾਰਿਓ, ਮਨ ਕੀਨੋ ਰੋਸ, ਕਾਜ ਆਕੋ ਲੈ ਸਵਾਰਿਓ, ਕਿਸੂ ਨਦੀ ਨੂੰ ਦੋਸ। ਇਹ ਤੁਕਾਂ ਜਿਹੜੀਆਂ ਸੀ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਪੂਰੀਆਂ ਕੀਤੀਆਂ। ਜਿਸ ਤਰ੍ਹਾਂ ਇਹ ਲਿਖਿਆ ਨਾ ਸੂਈ ਰਾਗ ਵਿੱਚ, ਸਮੁੰਦਰ ਸਾਗਰ ਹੋਇਆ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਉਹ ਸਿੱਖਾਂ ਤੁਕਾਂ ਪੂਰੀਆਂ ਕਰਕੇ ਵਿਖਾਈਆਂ। ਸਿੱਖ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੀ, ਸੁਣੋ। ਫਿਰ ਸਤਿਗੁਰੂ ਰਾਮ ਸਿੰਘ ਦਾ ਹੁਕਮ ਸਤਿਗੁਰਾਂ ਨੇ ਸੁਣਾਇਆ ਕਿ ਜਿਹੜਾ ਥਾਲੀ ਧੋ ਕੇ ਪੀਏਗਾ ਨਾ, ਉਹ ਭੁੱਖਾ ਨਹੀਂ ਮਰਦਾ, ਅੰਨ ਦੀ ਬੇਅਦਬੀ ਨਹੀਂ ਕਰਨਾ, ਅੰਨ ਦਾ ਆਦਰ ਕਰਨਾ। ਇਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਨੇ ਆਖਿਆ ਭਈ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਵੀ ਭਾਵੇਂ ਮੋਤੀਆਂ ਦੇ ਅੰਨ ਹੋ ਜਾਵੇ, ਮੇਰਾ ਸਿੱਖ ਭੁੱਖਾ ਨਹੀਂ ਮਰਦਾ, ਭੁੱਖਾ ਨਹੀਂ ਰਹੇਗਾ, ਸਿੱਖ ਬਣਨ ਦੀ ਲੋੜ ਹੈ। ਉਸ ਤੋਂ ਬਾਅਦ ਫਿਰ ਇਹ ਗੱਲ, ਇਹ ਚੈਨਲ ਲੰਘਣਾ ਪੈਣਾ। ਸੋ ਤੁਹਾਨੂੰ ਸੰਤਾਂ ਨੇ ਬੜਾ ਕੁਛ ਦੱਸਿਆ। ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਜਿਸ ਗੱਲ ਨੂੰ ਕਰਨਾ ਬਹੁਤ ਔਖਾ ਹੈ, ਉਹ ਸਗੁਰੂ ਸੌਖਾ ਕਰਕੇ ਵਿਖਾ ਦਿੰਦਾ ਉਹਨੂੰ। ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਣੇ ਮਨ ਨੂੰ ਠੀਕ ਕਰਨਾ। ਇੱਥੋਂ ਤੱਕ ਬਾਣੀ 'ਚ ਲਿਖਿਆ ਕਿ ਮਨ ਸਾਧ ਹੈ ਸਭ ਸਿੱਧ ਹੋਵੇ, ਬੜੀ ਔਖੀ ਗੱਲ ਹੈ, ਪਰ ਉਹ ਸਾਧ ਲੈ ਜਾਵੇ ਤਾਂ ਫਿਰ ਕੋਈ ਔਖੀ ਗੱਲ ਨਹੀਂ। ਜਿਹੜੇ ਨਿਸ਼ਾਨਾ ਮਾਰਦੇ ਨੇ ਨਾ, ਉਹ ਦੋ ਤਿੰਨਾਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਅਤੇ ਫਿਰ ਨਿਸ਼ਾਨਾ ਮਾਰਦੇ ਨੇ। ਇਸੇ ਤਰ੍ਹਾਂ ਹੀ ਧਿਆਨ ਲੱਗਣ ਵਾਲਾ, ਧਿਆਨ ਲਾਉਣ ਵਾਲਾ ਅਤੇ ਜਿਹੜਾ ਉਹ ਤਿੰਨੇ ਇਕੱਠੇ ਹੋ ਜਾਣ ਅਤੇ ਨਿਸ਼ਾਨਾ ਉੱਥੇ ਹੀ ਜਾਣਾ ਸਹੀ, ਉਹਦੇ 'ਚ ਗਲਤ ਨਹੀਂ ਹੋਣਾ ਕੁਛ ਜੀ। ਇਹ ਸਗੁਰਾਂ ਨੇ ਕਿਰਪਾ ਕੀਤੀ ਅਤੇ ਸਾਡਾ ਇਹ ਜੋੜ ਮੇਲ ਬਣਾਇਆ। ਮੈਂ ਤੁਹਾਨੂੰ ਪਤਾ ਵੀ ਇਹਨਾਂ ਦਿਨਾਂ 'ਚ ਕਿਤੇ ਨਹੀਂ ਜਾਂਦਾ, ਪਰ ਜਿਸ ਤਰ੍ਹਾਂ ਪੰਜ ਨੇ ਪ੍ਰੇਮ ਅੱਗੇ ਨੇਮ ਨਹੀਂ, ਸੰਤ ਇੱਥੋਂ ਲੈ ਜਾਂਦੇ ਨੇ। ਤੁਸੀਂ ਮੈਨੂੰ ਗੁੱਸੇ ਵੀ ਹੁੰਦੇ ਹੋ ਵੀ ਸਾਡਾ ਥਾਂ ਛੱਡ ਕੇ ਕਿਉਂ ਜਾਣਾ, ਪਰ ਮੇਰੀ ਕੋਈ ਉੱਥੇ ਪੇਸ਼ ਨਹੀਂ ਜਾਂਦੀ। ਇਹ ਉੱਥੇ ਬਹੁਤ ਕਿਰਪਾ ਕਰਦੇ ਨੇ, ਹਰ ਵੇਲੇ ਮੈਨੂੰ ਉੱਥੇ ਲੈ ਕੇ ਜਾਂਦੇ ਨੇ। ਜਿਹੜੀ ਬੀਬੀ ਆਈ ਸੀ ਨਾ, ਉਹ ਪਤਾ ਕੌਣ ਸੀ? ਉਹ ਬ੍ਰਹਮ ਬੂਟਾ ਅਖਾੜੇ ਦੀ ਬੀਬੀ ਸੀ। ਉਹ ਬ੍ਰਹਮ ਬੂਟਾ ਅਖਾੜਾ ਕਿਹੜਾ? ਜਿਹੜੇ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਨੂੰ ਇੱਥੋਂ ਬਾਹਰ ਦੇਸ਼ ਤੋਂ ਬਾਹਰ ਭੇਜਿਆ ਗਿਆ ਅੰਗਰੇਜ਼ਾਂ ਵੱਲੋਂ, ਅਤੇ ਸਾਰਿਆਂ ਰਾਜਿਆਂ ਅਤੇ ਮਹੰਤਾਂ ਸਭ ਨੇ ਦਖਲ ਕਰਕੇ ਦੇ ਦਿੱਤੇ ਵੀ ਇਸ ਦੇਸ਼ ਨੂੰ ਚਲੇ ਜਾਣ। ਅਤੇ ਇੱਕ ਬ੍ਰਹਮ ਬੂਟਾ ਅਖਾੜਾ ਵਾਲੇ ਅਤੇ ਇੱਕ ਜੀਰੇ ਦੇ ਕੋਲ ਸੇਖਵਾਂ, ਉੱਥੋਂ ਦੇ ਸੰਤ ਸਨ ਨਿਰਮਲੇ ਸਾਧੂ ਚਿੱਟੇ ਕੱਪੜਿਆਂ ਵਾਲੇ, ਇਹਨਾਂ ਨੇ ਨਹੀਂ ਲਿਖ ਕੇ ਦਿੱਤਾ। ਉਹ ਸਿੱਖ ਵਾਲੇ ਸੰਤ ਸਤਿਗੁਰੂ ਰਾਮ ਸਿੰਘ ਨੂੰ ਮਿਲੇ, ਸਗੁਰਾਂ ਦੇ ਚਰਨੀ ਹੱਥ ਲਾਇਆ। ਚਰਨੀ ਹੱਥ ਲਾਉਣ ਲੱਗੇ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਹੱਥ ਫੜ ਕੇ ਤਾਂ ਕਰ ਲਿਆ, ਨਾ ਮਹਾਰਾਜ ਤੁਸੀਂ ਸੰਤ ਹੋ, ਭਾਵੇਂ ਤੁਸੀਂ ਸੰਤਾਂ ਨੂੰ ਬਣਾਉਣ ਵਾਲੇ ਹੋ। ਉਹ ਬ੍ਰਹਮ ਬੂਟੇ ਵਾਲੀ ਬੀਬੀ ਜਿਹੜੀ ਸੀ ਨਾ, ਉੱਥੇ ਬਹੁਤ ਵਧੀਆ ਉਹਨਾਂ ਨੇ ਵਿਆਖਿਆ ਕੀਤੀ ਗੱਲ ਦੀ। ਇਸੇ ਤਰ੍ਹਾਂ ਹੀ ਉੱਥੇ ਇੱਕ ਵੇਦ ਭਾਰਤੀ ਜੀ ਸਵਾਮੀ ਜੀ ਨੇ, ਬਹੁਤ ਹੀ ਮਤਲਬ ਇਹ ਉਹ ਬੰਦੇ ਨੇ ਜਿਹੜੇ ਸਾਧਨਾ ਕਰਕੇ ਆਉਂਦੇ ਨੇ, ਫਿਰ ਉਹ ਆਪਣੀ ਗੱਲ ਕਿੰਨੇ ਸਾਲਾਂ ਬਾਅਦ ਤੁਹਾਨੂੰ ਦੱਸਦੇ ਨੇ। ਇੱਕ ਸਰੀਰ ਇੱਥੇ ਆਇਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ ਸਿੱਖ ਸੀ, ਕਹਿੰਦਾ ਜੀ ਮੈਨੂੰ ਕੋਈ ਪ੍ਰਾਪਤੀ ਹੋਣੀ ਚਾਹੀਦੀ ਹੈ, ਇੰਨੇ ਚਿਰ ਦਾ ਮੈਂ ਇਹਦੇ ਲੱਗਾ, ਮੈਨੂੰ ਪ੍ਰਾਪਤੀ ਕੋਈ ਨਹੀਂ। ਸਗੁਰਾਂ ਪੁੱਛਿਆ ਵੀ ਕਿੰਨਾ ਪੜ੍ਹਿਆ ਤੂੰ? ਕਹਿੰਦਾ ਜੀ ਐੱਮ ਏ ਪੜ੍ਹਿਆ। ਕਿੰਨੇ ਸਾਲ ਲੱਗੇ ਨੇ? 16 ਸਾਲ ਲੱਗੇ ਨੇ, ਕਿਉਂਕਿ ਨੌਕਰੀ ਨਹੀਂ ਅਜੇ ਮਿਲੀ। ਐੱਮ ਏ ਦੁਨਿਆਵੀ ਪੜ੍ਹਾਈ ਵਿੱਚ ਤੂੰ 16 ਸਾਲ ਲਾਏ ਨੇ, ਤੇਰਾ ਕੱਖ ਨਹੀਂ ਬਣਿਆ, ਅਤੇ ਇੱਧਰ ਆ ਕੇ ਤੂੰ ਹੁਣਿਆ ਨਾ ਸਭ ਕੁਝ ਬਣ ਜਾਵੇ। ਸੋ ਇਹ ਇਸ ਪਾਸੇ ਲੱਗਣ ਦੀ ਬਹੁਤ ਜ਼ਰੂਰੀ ਲੋੜ ਹੈ ਇਸ ਵੇਲੇ, ਮਨ ਨੂੰ ਠੀਕ ਕਰਕੇ ਇਸ ਪਾਸੇ ਲਾਇਆ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਲਿਖਿਆ, ਮੈਂ ਅੱਗੇ ਵੀ ਅਰਜ਼ ਕੀਤੀ ਸੀ, ਮੇਰਾ ਜੀ ਕਰਦਾ ਵੀ ਹੁਣ 300 ਸਾਲਾਂ ਗੁਰੂ ਗੋਬਿੰਦ ਸਿੰਘ ਦਾ ਦਿਨ ਮਨਾਇਆ ਜਾ ਰਿਹਾ, ਕੋਈ ਸਿੱਖ ਐਸਾ ਨਹੀਂ ਚਾਹੀਦਾ ਜਿਹੜਾ ਦਸਮ ਦਾ ਪਾਠੀ ਨਾ ਹੋਵੇ, ਅਤੇ ਦਸਮ ਦਾ ਪਾਠ ਕਰਨ, ਘਰ ਰੱਖਣ, ਗ੍ਰੰਥ ਸਾਹਿਬ ਦੇ ਪਾਠ ਰੋਜ਼ ਕਰਿਆ ਕਰਨ। ਉੱਥੇ ਲਿਖਿਆ ਹੈ ਕਿ ਇੱਕ ਸ਼ਿਵਜੀ ਦਾ ਅਵਤਾਰ ਪਾਰਸਨਾਥ ਹੋਇਆ, ਉਹਦੀ ਬੜੀ ਲੰਮੀ ਕਥਾ ਲਿਖੀ ਆ। ਉਹ ਜਿਸ ਵੇਲੇ ਸਾਰੇ ਸੰਸਾਰ ਨੂੰ ਜਿੱਤ ਕੇ ਨਾ ਉਹਨੇ, ਅਤੇ ਉਹਨੇ ਬਹੁਤ ਵੱਡੀ ਸਭਾ ਕੀਤੀ, ਅਤੇ ਸਭਾ ਵਿੱਚ ਐਲਾਨ ਕੀਤਾ, ਮੋਤੇ ਔਰ ਬਲੀ ਕੋ ਹੈ ਜੌਨ, ਮੋਤੇ ਜੰਗ ਜੀਤਾ ਯੁੱਧ ਮੈਂ ਕਰ ਜਾਏ, ਕੋਈ ਮੇਰੇ ਨਾਲ ਬਲਵਾਨ ਹੈ ਜਿਹੜਾ ਮੈਨੂੰ ਜਿੱਤ ਸਕਦਾ? ਇੱਕ ਬੁੱਢਾ ਮੰਤਰੀ ਉੱਠਿਆ, ਗਲ 'ਚ ਪੱਲਾ ਪਾ ਕੇ, ਉਹਨੇ ਆਖਿਆ ਜੇ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਦੱਸਦਾ। ਉਹਨੇ ਆਖਿਆ ਦੱਸ। ਉਹਦਾ ਸ਼ੀਰ ਸਮੁੰਦਰ ਦੇ ਵਿੱਚ ਮਛਿੰਦਰ ਜੋਗੀ ਇੱਕ ਮੱਛ ਦੇ ਪੇਟ ਵਿੱਚ, ਇਹ ਤੈਨੂੰ ਉਹ ਗੱਲ ਦੱਸ ਸਕਦਾ। ਉੱਥੇ ਬੜਾ ਲੰਮਾ ਪ੍ਰਸੰਗ ਹੈ ਲਿਖਿਆ ਕਿ ਉਹਨੂੰ ਬੜੇ ਜਾਲ ਪਾਏ ਨੇ, ਜਾਲ 'ਚ ਆਉਂਦਾ ਨਹੀਂ, ਫਿਰ ਉਹਨੂੰ ਉਹ ਬਾਹਰ ਕੱਟ ਕੇ ਕੱਟਣ ਲੱਗੇ ਨੇ, ਅਤੇ ਫਿਰ ਉਹ ਕੱਟਿਆ ਨਹੀਂ ਜਾਂਦਾ, ਛੁਰਕਾ ਵਿਵੇਕ ਲੈ ਹੱਥ 'ਤੇ ਕੱਟ ਉੱਥੇ ਸਾਥ, ਫਿਰ ਉਹ ਜਿਸ ਵਿੱਚ ਨਿਕਲਿਆ ਬਾਹਰ, ਉੱਥੇ ਲਿਖਿਆ ਸੱਤ ਧਾਤ ਪੁੱਤਰਾ ਕੀਨ ਮੂੰਹ ਦ੍ਰਿਸ਼ ਤਰ ਧਰ ਦੇਣ, ਸੱਤਾਂ ਧਾਤਾਂ ਦਾ ਪੁਤਲਾ ਬਣਾ ਕੇ ਉਹ ਸਾਹਮਣੇ ਕੀਤਾ, ਵੀ ਪਹਿਲਾਂ ਉਹ ਸਾਹਮਣੇ ਆਏਗਾ ਅਤੇ ਉਹ ਸੜ ਗਿਆ। ਫਿਰ ਉਸ ਤੋਂ ਬਾਅਦ ਉਹਨੂੰ ਪੁੱਛਿਆ ਜਿਸ ਵੇਲੇ, ਅਤੇ ਉਹਨੇ ਆਖਿਆ ਕਹਾ ਪਿਓ ਜੋ ਸਭ ਹੀ ਜੱਗ ਜੀਤ ਕੇ ਲੋਗਨ ਕੋ ਬਹੁਤ ਰਾਸ ਦਿਖਾਇਓ, ਔਰ ਕਹਾ ਜੋ ਪੈ ਦੇਸ ਵਿਦੇਸਨ ਮਾਹੇ ਭਲੇ ਗਜ ਗਾਹ ਬੰਧਾਇਓ, ਜੋ ਮਨ ਜੀਤਤ ਹੈ ਸਭ ਦੇਸ ਵਹਿ ਤੁਮਰੇ ਨਿਰਭ ਹਾਥ ਨਾ ਆਇਓ। ਬੜਾ ਔਖਾ ਹੋਇਆ ਉੱਥੇ, ਉਹ ਮੋਹ ਅਤੇ ਵਿਵੇਕ ਦੀ ਕਥਾ ਲਿਖੀ ਹੈ। ਜਦੋਂ ਅਸੀਂ ਪਾਠ ਕਰਦੇ ਹੁੰਦੇ ਸਨ, ਸਾਨੂੰ ਹੁਕਮ ਸੀ ਵੀ ਜਦੋਂ ਮੋਹ ਦੀ ਕਥਾ ਕਰ ਲਓ, ਮੁੜ ਕੇ ਇਸ਼ਨਾਨ ਕਰਕੇ ਵਿਵੇਕ ਦਾ ਪਾਠ ਕਰੋ, ਜਿਹੜਾ ਪਾਠ ਕਰਦੇ ਸਨ। ਫਿਰ ਉਹਨੇ ਮੋਹ ਅਤੇ ਵਿਵੇਕ ਦੀ ਕਥਾ, ਉਹਨੇ ਆਖਿਆ ਮੋਹ ਦੀ ਕਥਾ ਸੁਣਾ ਕੇ ਨਾ, ਉਹਦੇ ਕਾਲੇ ਘੋੜੇ ਨੇ, ਕਿਸ ਤਰ੍ਹਾਂ ਦੇ ਰੱਥ ਨੇ, ਬੜੇ ਹੋਰ ਤਰ੍ਹਾਂ ਦੇ ਉਹਦੇ ਜਿਹੜੇ ਸੂਰਮੇ ਨੇ, ਉਹ ਮੋਹ ਹੈ, ਕਾਮ, ਕ੍ਰੋਧ ਹੈ, ਈਰਖਾ, ਵਕੀਲੀ, ਬੜੇ ਸੂਰਮੇ ਲਿਖੇ ਨੇ ਉਹਦੇ। ਉਹਦੇ ਖਿਲਾਫ਼ ਫਿਰ ਜਦੋਂ ਵਿਵੇਕ ਦੀ ਕਥਾ ਉਹਨੇ ਕਿਹਾ ਪਹਿਲਾਂ ਮੈਂ ਇਸ਼ਨਾਨ ਕਰਕੇ ਫਿਰ ਮੰਤਰ ਪੜ੍ਹ ਕੇ ਅਤੇ ਫਿਰ ਉਹਨੇ ਜਾ ਕੇ ਵਿਵੇਕ ਦੀ ਕਥਾ ਕੀਤੀ। ਸਤ ਸੰਤੋਖ ਦਇਆ ਧਰਮ ਸਾਰੇ ਉਹਦੇ ਸੂਰਮੇ ਨੇ। ਉਹਨੇ ਆਖਿਆ ਫਿਰ ਉਹਨੇ ਆਖਿਆ ਇਹਨਾਂ ਨੂੰ ਇਹਨਾਂ ਜੂਝਾਵਤ ਸਭ ਕੋਈ ਜੂਝਾ, ਇਹਨਾਂ ਨੂੰ ਲੜਾਉਂਦਿਆਂ ਸਾਰੇ ਮਰ ਗਏ ਨੇ, ਇਹਨਾਂ ਨੂੰ ਕਿਸੇ ਨੇ ਕੁਛ ਕਰ ਸਕਿਆ। ਫਿਰ ਬੜਾ ਔਖਾ ਹੋਇਆ ਉਹ, ਫਿਰ ਚਿਖਾ ਜਾਲ ਕੇ ਨਾ ਸੜਨ ਲੱਗਾ ਤਾਂ ਸੜਿਆ ਨਹੀਂ, ਫਿਰ ਯੋਗ ਅਗਨ ਉਪਰਾਜ ਕੇ ਫਿਰ ਉਹਦੇ ਨਾਲ ਸੜਿਆ। ਕਿੰਨੀ ਕਿੰਨੀ ਵੱਡੀ ਗੱਲ, ਪਰ ਸਤਿਗੁਰੂ ਰਾਮ ਸਿੰਘ ਨੇ ਐਸੀ ਕਿਰਪਾ ਕਰ ਦਿੱਤੀ ਸਿੱਖਾਂ ਦੇ ਉੱਤੇ, ਜਿਨ੍ਹਾਂ ਨੇ ਇਹਨਾਂ ਨੂੰ ਜਿਹੜਾ ਲਿਖਿਆ ਨਾ ਨਿਹਤੇ ਪੰਜ ਜਵਾਨ ਮੈਂ ਗੁਰਸਥਾਪੀ ਦਿੱਤੀ ਕੰਡ ਜੀ, ਉਹ ਇਹ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਸੋ ਤਕੜੇ ਹੋ ਕੇ ਉੱਦਮ ਕਰੋ, ਇਸ ਪਾਸੇ ਤੁਰੋ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰੋ। ਅਤੇ ਇੱਕ ਤਾਂ ਮੈਂ ਇਹ ਅਰਜ਼ ਕਰਾਂਗਾ ਭਈ ਨਾਮਧਾਰੀਆਂ ਨੂੰ ਚਾਹੀਦਾ, ਜਿਸ ਤਰ੍ਹਾਂ ਉਹ ਕਾਲਜਾਂ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਂਦੇ ਨੇ, ਉਹ ਬੜਾ ਅਭਿਆਸ ਕਰਾਉਂਦੇ ਨੇ, ਜਿਹੜੇ ਜਿਮਨਾਸਟਿਕ ਕਰਦੇ ਨੇ ਕਿੰਨੇ ਕਿੰਨੇ ਘੰਟੇ ਕਰਦੇ ਨੇ, ਹੋਰ ਅਭਿਆਸ ਵਾਸਤੇ ਕਰਦੇ ਨੇ, ਚੌਂਕੜਾ ਮਾਰਨ ਦਾ ਅਭਿਆਸ ਕਰਿਆ ਕਰੋ। ਕਿੰਨੇ ਘੰਟੇ ਬੈਠ ਕੇ ਨਾਮ ਸਿਮਰਨ ਕੀਤਾ, ਸਾਡੇ ਭਾਈ ਕਾਲੂ ਕੇ ਰਾਗੀ ਸਨ, ਉਹਨਾਂ ਦੇ ਵੇਲੇ 30-30, 40-40 ਮਸਤਾਨੇ ਹੋ ਜਾਂਦੇ ਸਨ ਦੀਵਾਨ 'ਚ, ਪਰ ਉਹ ਕਰਦੇ ਕੀ ਸਨ। ਜਿਸ ਵੇਲੇ ਉਹਨਾਂ ਨੇ ਸਵੇਰੇ ਆਸਰੀ ਵਾਰ ਜੇ 4 ਵਜੇ ਲਾਉਣੀ ਤਾਂ 2 ਵਜੇ ਤੋਂ 4 ਵਜੇ ਤੱਕ ਨਾਮ ਸਿਮਰਨ ਕਰਕੇ ਅਤੇ ਫਿਰ ਆਸਰੀ ਵਾਰ ਲਾਉਣੀ ਆ ਕੇ। ਦੁਪਹਿਰ ਦਾ ਦੀਵਾਨ ਲਾਉਣਾ, 2 ਤੋਂ 4 ਤੱਕ ਨਾਮ ਸਿਮਰਨ ਕਰਕੇ ਅਤੇ ਫਿਰ ਆ ਕੇ ਦੀਵਾਨ ਲਾਉਣਾ। ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਸਾਡੇ ਵਿੱਚੋਂ ਘੱਟਦੀ ਜਾ ਰਹੀ ਹੈ। ਤੁਸੀਂ ਮੁੰਡੇ ਪੜ੍ਹਾਓ, ਵਕੀਲ ਬਣਾਓ, ਡਾਕਟਰ ਬਣਾਓ, ਜੱਜ ਬਣਾਓ, ਪਰ ਪਾਠੀ ਬਣਾਓ। ਉਹ ਪੜ੍ਹਨ ਉਹਨਾਂ ਨੂੰ ਪਤਾ ਲੱਗੇ ਕਿ ਬਾਣੀ ਵਿੱਚ ਆਹ ਕੁਝ ਲਿਖਿਆ ਹੈ, ਸਾਡੇ ਕਲਿਆਣ ਇਸ ਗੱਲ ਨਾਲ ਹੈ, ਅਸੀਂ ਸਤਿਗੁਰੂ ਨਾਲ ਜੁੜੀਏ ਅਤੇ ਸਤਿਗੁਰੂ ਸਾਡੇ 'ਤੇ ਕਿਰਪਾ ਕਰੇ, ਸਾਡਾ ਜੀਵਨ ਜਿਹੜਾ ਉਹ ਸਫਲ ਹੋਵੇ। ਜਿਸ ਨਾਮ ਰਿਹਾ ਸੋਈ ਵੱਡ ਰਾਜਾ, ਜਿਸ ਨਾਮ ਰਿਹਾ ਪੂਰੇ ਕਾਜਾ, ਜਿਸ ਨਾਮ ਰਿਹਾ ਤਿਸ ਕੋਟ ਧਨ ਪਾਏ। ਇਹ ਐਵੇਂ ਨਹੀਂ ਗੱਲਾਂ ਲਿਖੀਆਂ, ਸਹੀ ਗੱਲਾਂ ਨੇ ਬਿਲਕੁਲ। ਮੈਨੂੰ ਯਾਰ ਸੰਤ ਜਗਤ ਸਿੰਘ ਦੀ ਸਨ 8 NN ਵਾਲੇ ਗੰਗਾਨਗਰ ਦੇ ਜ਼ਿਲ੍ਹੇ 'ਚ, ਉਹਨਾਂ ਨੇ ਮੈਨੂੰ ਦੱਸਿਆ, ਮੈਂ ਨਾਂ ਨਹੀਂ ਉਹਨਾਂ ਨੇ ਲੈਣਾ, ਮੈਂ ਜਾਣਦਾ ਉਹਨਾਂ ਸਿੰਘਾਂ ਨੂੰ, 4 ਭਰਾ ਸਨ ਅਤੇ 4 ਦੇ ਇੱਕੋ ਜਿਹਾ ਖੇਤ, ਇੱਕੋ ਜਿਹਾ ਪਾਣੀ ਦਾ ਮੋਗਾ, ਜਿੱਥੇ ਨਾਮ ਸਿਮਰਨ ਬਹੁਤਾ ਹੁੰਦਾ ਸੀ, ਸਾਹ ਬਹੁਤੀ ਹੁੰਦੀ ਸੀ, ਉਹਨਾਂ ਦੀ ਫਸਲ ਬਹੁਤ ਹੁੰਦੀ ਸੀ, ਉਹ ਦੂਸਰੇ ਦੀ ਉਦੂ ਘੱਟ, ਤੀਸਰੇ ਦੀ ਉਦੂ ਘੱਟ, ਉਸੇ ਹਿਸਾਬ ਨਾਲ ਹੀ ਹੁੰਦੀ ਸੀ। ਇਹ ਜਿਹੜਾ ਬਾਣੀ ਸਗੁਰਾਂ ਨੇ ਲਿਖਿਆ ਨਾ, ਜਿਸ ਧਨ ਕਾ 4 ਕੁੰਟਲ ਹਿਸਾਬ ਹੈ, ਸੋ ਧਨ ਹਰ ਸੇਵਾ 'ਤੇ ਪਾਵਾ। ਮੈਂ ਇਹ ਕਰਕੇ ਅੱਗੇ ਲਵਾਂ।
ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਗੁਰਬਾਣੀ ਅਨੁਸਾਰ ਸਤਿਗੁਰੂ ਨੂੰ ਧੰਨ ਆਖਣ ਦਾ ਫਾਇਦਾ ਇਹ ਹੈ, ਜਿੰਨੀ ਤੁਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਉੱਥੇ ਜਿੱਥੇ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉੱਥੇ ਸਤਿਗੁਰੂ ਸਹਾਇਤਾ ਕਰਦਾ। ਔਰ ਸਤਿਗੁਰੂ ਆਪਣੀ ਮਰਜ਼ੀ ਦਾ ਮਾਲਕ ਹੈ, ਅਸੀਂ ਉਹਨੂੰ ਆਪਣੇ ਨਾਲ ਬੰਨ ਨਹੀਂ ਸਕਦੇ। ਅਸਾਂ ਸਤਿਗੁਰੂ ਨੂੰ ਬੜਾ ਛੋਟੇ ਥਾਂ ਵਿੱਚ ਸਮਝ ਲਿਆ ਕਿ 1526 ਤੋਂ ਗੁਰੂ ਨਾਨਕ ਹੋਏ, 1765 ਵਿੱਚ ਗੁਰੂ ਗੋਬਿੰਦ ਸਿੰਘ ਤੱਕ ਆ ਕੇ ਖਤਮ ਹੋ ਗਏ, ਅਤੇ ਕਈਆਂ ਨੇ ਕਿਤਾਬਾਂ ਲਿਖੀਆਂ ਗੁਰੂ ਕਾਲ, ਕਿ ਇੰਨਾ ਹੀ ਗੁਰੂਆਂ ਦਾ ਸਮਾਂ ਸੀ। ਅਤੇ ਜਦੋਂ ਅਸੀਂ ਸਮਝਦੇ ਹਾਂ ਆਦਿ ਅੰਤ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਇੱਕ ਹੈ ਉਤਾਰਾ, ਅਤੇ ਉਹ ਫਿਰ ਅਸੀਂ ਇਸ ਗੱਲ ਨੂੰ ਧਿਆਨ ਵਿੱਚੋਂ ਕੱਢ ਦਿੰਦੇ ਹਾਂ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਕਿ ਇੱਕ ਯੋਗੀ ਸੀ ਜਿਹੜਾ ਵਰ ਦਿੰਦਾ ਸੀ ਕਿ ਜਿਹੜਾ ਮੇਰਾ ਦਰਸ਼ਨ ਕਰੇ ਉਸ ਨੂੰ 1 ਸਾਲ ਦਾ ਸਵਰਗ ਮਿਲੇਗਾ। ਉੱਥੇ ਇੱਕ ਭਾਈ ਤਿਲਕਾ ਗੁਰੂ ਅਰਜਨ ਦਾ ਸਿੱਖ ਰਹਿੰਦਾ ਸੀ, ਸਾਰਾ ਹੀ ਸ਼ਹਿਰ ਉੱਥੇ ਚਲਾ ਗਿਆ, ਪਰ ਉਹ ਨਹੀਂ ਗਿਆ। ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਉਹ ਨਹੀਂ ਆਇਆ, ਉਸਨੇ ਉਹਨੂੰ ਆਖਿਆ ਵੀ ਉਹਨੂੰ ਆਖੋ ਆਵੇ, ਮੈਂ ਉਹਨੂੰ 100 ਸਾਲ ਦਾ ਸਵਰਗ ਦਿਆਂਗਾ। ਉਹਨੇ ਪਤਾ ਕੀ ਜਵਾਬ ਦਿੱਤਾ, ਉਹਨੇ ਆਖਿਆ ਜਿਹੜਾ 1 ਸਾਲ ਦੀ ਜੇਲ੍ਹ ਨਹੀਂ ਚਾਹੁੰਦਾ ਉਹ 100 ਸਾਲ ਦੀ ਕਿਉਂ ਚਾਹੇਗਾ, ਮੈਂ ਆਪਣੇ ਸਤਿਗੁਰੂ ਤੋਂ ਇਹਨਾਂ 'ਚ ਵੀ ਨਹੀਂ ਵਿਛੜਨਾ ਚਾਹੁੰਦਾ। ਤਾਂ ਸਿੰਘ ਜੀ ਉਹ ਯੋਗੀ ਚੱਲ ਕੇ ਉਹਦੇ ਕੋਲ ਆਇਆ, ਅਤੇ ਉਸਦੇ ਚੀਤਾਂ ਵਿੱਚ ਜਿਹੜਾ ਸੀ ਨਾ ਥਾਂ ਜਿੱਥੋਂ ਦਿਸਦਾ ਸੀ, ਉਹਦੇ ਵਿੱਚ ਉਹਨੇ ਕੱਪੜੇ ਦੇ ਲਿਆ ਕਿ ਮੈਨੂੰ ਯੋਗੀ ਦਾ ਦਰਸ਼ਨ ਨਾ ਹੋ ਜਾਵੇ, ਕਿਤੇ ਮੈਂ ਸਵਰਗ ਵਿੱਚ ਨਾ ਚਲਾ ਜਾਵਾਂ। ਅਸੀਂ ਪੜ੍ਹਦੇ ਤਾਂ ਹੈਗੇ ਹਾਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ, ਪਰ ਸਾਡੇ ਅੰਦਰ ਚੀਜ਼ ਵੱਸ ਜਾਏ ਬਹੁਤ ਵਧੀਆ। ਫਿਰ ਯੋਗੀ ਨੇ ਆਖਿਆ ਕਿ ਤੂੰ ਕਿਹਦਾ ਸਿੱਖ ਹੈ, ਉਹਨੇ ਆਖਿਆ ਮੈਂ ਗੁਰੂ ਅਰਜਨ ਦਾ ਸਿੱਖ ਹਾਂ।
ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਵੀ ਗੁਰੂ ਦੀ ਉਮਰ ਕਿੰਨੀ ਅਤੇ ਕਦੋਂ ਦਾ ਹੈਗਾ, ਕਦੋਂ ਤੱਕ ਉਹਨੇ ਰਹਿਣਾ। ਉਹਨੇ ਆਖਿਆ ਵੀ ਫਿਰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ। ਉਹਨੇ ਬੂਹੇ ਖੋਲ੍ਹ ਦਿੱਤੇ। ਉਹਨੇ ਆਖਿਆ ਬਸ ਭਾਵਨਾ ਬਦਲ ਗਈ, ਹੁਣ ਠੀਕ ਹੈ, ਚੱਲ ਤੈਨੂੰ ਆਪਣੇ ਗੁਰੂ ਕੋਲ ਲੈ ਕੇ ਚੱਲਣਾ। ਜਿਸ ਵੇਲੇ ਉਹ ਮਿਲਿਆ ਤਾਂ ਉਹਨੇ ਪੁੱਛਿਆ ਵੀ ਤੁਹਾਡੇ ਗੁਰੂ ਦੇ ਜਿਹੜੇ ਨੇ ਉਹਨਾਂ ਦੀ ਕਿੰਨੀ ਉਮਰ ਹੈ। ਉਹਨੇ ਆਖਿਆ ਗੁਰੂ ਤਾਂ ਆਦਮ ਤੋਂ ਉਹਨੂੰ ਕੁਛ ਨਹੀਂ ਸਮਝ ਸਕਦਾ ਕੋਈ ਕਦੋਂ ਦਾ ਉਹ, ਪਰ ਦੇਹ ਕਰਕੇ ਉਹਨਾਂ ਦੀ ਅਵਸਥਾ 52 ਸਾਲ। ਯੋਗੀ ਦੇ ਮਨ 'ਚ ਹੰਕਾਰ ਹੋ ਜਾਂਦਾ ਕਿ ਮੈਂ 350 ਸਾਲ ਦਾ ਇੱਕ ਮੁੰਡੇ ਵੀ ਪੈਰੀ ਪਵਾਂਗਾ ਜਾ ਕੇ। ਸਤਿਗੁਰੂ ਅੰਤਰਜਾਮੀ ਘੱਟ ਘੱਟ ਕੇ ਪਟ ਪਟ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਣਤ। ਜਿਸ ਵੇਲੇ ਯੋਗੀ ਉੱਥੇ ਪਹੁੰਚਿਆ ਤਾਂ ਸਤਿਗੁਰਾਂ ਨੇ ਕਨਾਥ ਲਵਾ ਦਿੱਤੀ ਵੀ ਯੋਗੀ ਨੂੰ ਦਰਸ਼ਨ ਨਹੀਂ ਦੇਣਾ, ਹੰਕਾਰੀ ਆ। ਕਨਾਥ ਲਾਈ ਜਿਸ ਵੇਲੇ ਅਤੇ ਯੋਗੀ ਉੱਥੇ ਪਹੁੰਚਿਆ, ਉਹ ਤਿਲਕਾ ਗਿਆ ਨਾਲ। ਉਹਨਾਂ ਨੇ ਕਿਹਾ ਤੂੰ ਤਾਂ ਅੰਦਰ ਆ ਜਾ, ਯੋਗੀ ਨਹੀਂ ਆ ਸਕਦਾ। ਯੋਗੀ ਨੇ ਆਖਿਆ ਵੀ ਮੈਂ ਕਿਉਂ ਨਹੀਂ ਦਰਸ਼ਨ ਕਰ ਸਕਦਾ। ਸਤਿਗੁਰਾਂ ਨੇ ਆਖਿਆ ਮੇਰੇ ਇੱਕ ਸਵਾਲ ਦਾ ਜਵਾਬ ਦੇ। ਉਹਨੇ ਆਖਿਆ ਵੀ ਤੇਰੇ ਕੰਨ ਦਾ ਜਿਹੜਾ ਕੁਛ ਹਿੱਸਾ ਟੁਕੜਾ ਕੰਨ ਦਾ ਅਤੇ ਨਾਲ ਹੀ ਉਹਦੇ ਮੁਦਰਾ, ਉਹ ਕਿੱਥੇ ਹੈ ਤੇਰੀ? ਉਹ ਕਿਸੇ ਵੇਲੇ ਪਾਣੀ ਵਾਲੇ ਜਹਾਜ਼ ਪਿਛਲੇ ਤਰੀਕੇ ਅਨੁਸਾਰ ਜਿਸ ਵੇਲੇ ਜਾਂਦੇ ਸਨ ਕੱਪੜਿਆਂ ਵਾਲੇ ਜਹਾਜ਼ਾਂ ਵਿੱਚ, ਰਾਹ ਵਿੱਚ ਉਹ ਜਹਾਜ਼ ਨੂੰ ਖਤਰਾ ਹੋ ਗਿਆ ਅਤੇ ਉੱਥੇ ਆਖਿਆ ਕਿ ਕਿਸੇ ਆਦਮੀ ਦੀ ਬਲੀ ਦਿੱਤੀ ਜਾਵੇ ਅਤੇ ਤਾਂ ਇਹ ਜਹਾਜ਼ ਬੰਨੇ ਲੱਗੇਗਾ। ਉਹ ਕਿਸੇ ਦਾ ਚਾਚਾ, ਕਿਸੇ ਦਾ ਬਾਬਾ, ਉਹ ਜੋਗੀ ਇਕੱਲਾ ਸੀ, ਉਹਨੂੰ ਆਖਣ ਲੱਗੇ ਇਹਦੀ ਬਲੀ ਦਿਓ। ਉਹਨੂੰ ਚੁੱਕ ਕੇ ਸੁੱਟ ਦਿੱਤਾ ਵਿੱਚ ਸਮੁੰਦਰ ਦੇ, ਅਤੇ ਉਹਨੂੰ ਛਾਲ ਮਾਰ ਕੇ ਉਹ ਵਾਪਸ ਆ ਗਿਆ ਅਤੇ ਉਹਦੇ ਕੰਨ ਦਾ ਮੁੰਦਰਾ ਤਾਂ ਉਹ ਕੰਨ ਹੈ ਨਹੀਂ ਸੀ। ਅਤੇ ਸਗੁਰਾਂ ਨੇ ਆਖਿਆ ਉਹ ਕਿੱਥੇ ਆ ਮੁੰਦਰਾ ਤੇਰੇ ਕੰਨ ਦਾ? ਉਹਨੇ ਆਖਿਆ ਉਹ ਤਾਂ ਇਸ ਤਰ੍ਹਾਂ ਹੋਇਆ ਸੀ, ਸਗੁਰਾਂ ਨੇ ਕਨਾਥ ਦੇ ਹੇਠੋਂ ਦੀ ਆਖਿਆ ਹੱਥ ਕਰ, ਉਹ ਕੰਨ ਦਾ ਮੁੰਦਰਾ ਅਤੇ ਕੰਨ ਉਹਦੇ ਹੱਥ 'ਤੇ ਰੱਖ ਦਿੱਤਾ। ਉਹਨੂੰ ਜਿਹੜਾ ਇਹ ਮਾਣ ਸੀ ਕਿ ਮੈਂ 350 ਸਾਲ ਦਾ 52 ਸਾਲ ਦੀ ਉਮਰ ਦੇ ਲੜਕੇ ਦੇ ਪੈਰੀਂ ਪਵਾਂਗਾ, ਸਾਰਾ ਟੁੱਟ ਗਿਆ ਉਹਦਾ। ਸੋ ਇਹਦੇ 'ਤੇ ਬਹੁਤ ਸਾਰੀਆਂ ਕਥਾਵਾਂ ਨੇ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਵੀ ਅਸਾਂ ਇਹ ਸਮਝ ਲਿਆ ਕਿ ਐਸੇ ਕੇਸਾਂ ਦਾੜੀਆਂ ਵਾਲਿਆਂ ਦਾ ਜਾਂ ਪੰਜਾਬੀਆਂ ਦਾ, ਹਿੰਦੁਸਤਾਨੀਆਂ ਦਾ ਗੁਰੂ ਹੈ, ਉਹ ਸਾਰੀ ਦੁਨੀਆ ਦਾ ਗੁਰੂ ਹੈ। ਤੁਸੀਂ ਗੁਰੂ ਨਾਨਕ ਨੂੰ, ਪੰਜਾਬ ਨੂੰ ਸਭ ਤੋਂ ਵੱਡਾ ਮਾਣ ਇਸ ਗੱਲ ਦਾ ਹੈ ਕਿ ਉਹਦੇ ਵਿੱਚ ਸਾਰੇ ਸਾਡੇ ਸਤਿਗੁਰਾਂ ਨੇ ਆਪਣੇ ਅਵਤਾਰ ਧਾਰੇ। ਅਤੇ ਇਹ ਦੇਣ ਦਿੱਤੀ ਪੰਜਾਬੀ ਦੀ, ਗੁਰੂ ਨਾਨਕ ਨੇ ਗੁਰਮੁਖੀ ਦੇ ਅੱਖਰ ਬਣਾਏ ਅਤੇ ਸਾਨੂੰ ਇਸ ਪਾਸੇ ਲਾਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਹੁਕਮਨਾਮੇ 'ਚ ਲਿਖਿਆ ਕਿ ਅੱਖਰ ਬਣਾਉਣੇ ਗੁਰਮੁਖੀ ਦੇ, ਹੋਸ਼ ਆਉਂਦੀ ਹੈ ਨਾਲ ਬੱਚਿਆਂ ਨੂੰ। ਸੋ ਤੁਸੀਂ ਅੱਜ ਹੀ ਸੱਚੇ ਪਾਤਸ਼ਾਹ ਉਪਦੇਸ਼ ਸੁਣਿਆ ਸੀ ਕਿ ਸਤਿਗੁਰੂ ਸੁਧਾਰਕ ਹੈ, ਉਹ ਪਾਪਾਂ ਤੋਂ ਦੂਰ ਰੱਖਦਾ, ਪਾਪ ਸਾਡੇ ਹਟਾਉਂਦਾ। ਕਿਸ ਤਰ੍ਹਾਂ ਸਰਿਆਲੀ ਦੇ ਇਲਾਕੇ ਦੇ ਸੰਧੂ ਅਤੇ ਲੁਧਿਆਣੇ ਦੇ ਜ਼ਿਲ੍ਹੇ ਦੇ ਗਰੇਵਾਲ, ਰਾਏਕੋਟ ਦੇ ਨੇੜੇ ਦੇ ਉਹ ਸਾਰੇ ਜਿਹੜੇ ਸਨ, ਉਹ ਲੜਕੀਆਂ ਨਹੀਂ ਸਨ ਬਚਦੀਆਂ, ਸਾਰੇ ਮਾਰ ਦਿੰਦੇ ਸਨ, ਸਾਡਾ ਵੀ ਕੋਈ ਜਵਾਈ ਬਣੇ। ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕਰਕੇ ਉਹਨਾਂ ਨੂੰ ਲੜਕੀਆਂ ਮਾਰਨ ਤੋਂ ਹਟਾਇਆ ਅਤੇ ਵਿਧਵਾ ਵਿਆਹ ਕੀਤੇ। ਮਾਈਆਂ ਨੂੰ ਅੰਮ੍ਰਿਤ ਦਾ ਦਾਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਿੱਤਾ, ਜਿਹੜਾ ਗੁਰੂ ਗੋਬਿੰਦ ਸਿੰਘ ਵੇਲੇ ਨਹੀਂ ਮਿਲਿਆ। ਮੈਂ ਅਰਜ਼ ਕਰਾਂਗਾ ਜਿੰਨੀਆਂ ਮਾਈਆਂ ਨੇ ਉਹਨਾਂ ਤੱਕ ਅਸੀਂ ਇਹ ਗੱਲ ਨਹੀਂ ਪਹੁੰਚਾ ਸਕੇ ਵੀ ਤੁਸਾਂ ਜੇ ਉਹ ਕੁੜੀਆਂ ਹੁੰਦੀਆਂ ਤੁਸੀਂ ਮਰ ਜਾਂਦੀਆਂ ਅਤੇ ਅੱਜ ਫਿਰ ਅੱਗੋਂ ਤੁਹਾਡੀ ਨਸਲ ਨਹੀਂ ਸੀ ਤੁਰਨੀ। ਅਸੀਂ ਛੋਟੇ ਥਾਂ ਵਿੱਚ ਥੋੜ੍ਹੇ ਛੋਟੇ ਦਾਇਰੇ 'ਚ ਸਮਝ ਲੈਂਦੇ ਹਾਂ। ਰਾਜਾ ਫਰੀਦਕੋਟ ਜਿਹੜੇ ਸਨ ਉਹ ਸਤਿਗੁਰਾਂ ਨਾਲ ਬੜਾ ਪਿਆਰ ਕਰਦੇ ਸਨ, ਸਤਿਗੁਰੂ ਪ੍ਰਤਾਪ ਸਿੰਘ ਨਾਲ। ਜਿਸ ਵੇਲੇ ਉਹਨਾਂ ਦਾ ਅੰਤ ਦਾ ਸਮਾਂ ਆਇਆ ਗੰਗਾ ਰਾਮ ਹਸਪਤਾਲ ਦੇ ਵਿੱਚ, ਉਹਨਾਂ ਦੇ ਛੋਟੇ ਭਾਈ ਕੰਵਰ ਮਨਜੀਤਿੰਦਰ ਸਿੰਘ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਵੀ ਉਹ ਕੋਲ ਸਨ ਉਸ ਵੇਲੇ। ਉਹਨਾਂ ਨੇ ਕਿਹਾ ਭਈ ਰਾਜਾ ਸਾਹਿਬ ਨੇ ਆਖਿਆ ਨਰਸਾਂ ਨੂੰ ਵੀ ਕੁਰਸੀ ਲਿਆਓ। ਉਹਨਾਂ ਆਖਿਆ ਕੀ ਕਰਨੀ? ਉਹਨਾਂ ਆਖਿਆ ਸਤਿਗੁਰੂ ਪ੍ਰਤਾਪ ਸਿੰਘ ਆਏ ਨੇ। ਉਹਨਾਂ ਆਖਿਆ ਸਾਨੂੰ ਤਾਂ ਨਹੀਂ ਦੱਸਦੇ? ਉਹਨਾਂ ਆਖਿਆ ਤੁਹਾਨੂੰ ਨਹੀਂ ਦੱਸਦੇ, ਮੈਨੂੰ ਦੱਸਦੇ ਨੇ। ਇੰਨੀ ਗੱਲ ਆਖ ਕੇ ਤਾਂ ਉਹਨਾਂ ਨੇ ਪ੍ਰਾਣ ਛੱਡ ਦਿੱਤੇ। ਉਹ ਰਾਜਾ ਸਾਹਿਬ ਜਿਹੜੇ ਸਨ ਉਹ ਕੋਈ ਨਾਮਧਾਰੀ ਨਹੀਂ ਸਨ, ਪਰ ਸਤਿਗੁਰੂ ਨੂੰ ਇਸ ਗੱਲ ਨਾਲ ਨਹੀਂ ਕੋਈ ਬਣ ਸਕਦਾ ਵੀ ਉਹ ਨਾਮਧਾਰੀਆਂ ਦਾ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ। ਉਹ ਗੱਲ ਜਿੱਥੇ ਪ੍ਰਗਟ ਹੁੰਦੀ ਹੈ ਉਹ ਸਾਰੇ ਇਹਨਾਂ ਮਜ਼ਬਾਂ ਧਰਮਾਂ ਤੋਂ ਉੱਚੀ ਹੋ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੁਸੀਂ ਉਪਦੇਸ਼ ਵਿੱਚ ਸੁਣਿਆ, ਇੱਕ ਬਹਿਲੋਲ ਨਾਮ ਦੇ ਫਕੀਰ ਹੋਏ ਨੇ, ਉਹ ਮੁਸਲਮਾਨ ਸਨ ਅਤੇ ਜਿਸ ਵੇਲੇ ਉਹ ਵਜਦ ਵਿੱਚ ਆਉਂਦੇ ਸਨ ਅਤੇ ਉਹ ਇਹ ਸ਼ਬਦ ਵਰਤਦੇ ਸਨ ਮਨ ਖੁਦਾ ਮਨ ਖੁਦਾ ਮਨ ਖੁਦਾ। ਉਹਨਾਂ ਦੇ ਚੇਲਿਆਂ ਨੇ ਆਖਿਆ ਕਿ ਇਹ ਗੱਲ ਗਲਤ ਹੈ ਜਿਹੜੀ ਤੁਸੀਂ ਆਉਂਦੇ ਹੋ। ਉਹਨੇ ਆਖਿਆ ਫਿਰ ਇਹਦੀ ਸਜ਼ਾ ਕੀ ਹੈ? ਉਹਨੇ ਆਖਿਆ ਉਹਦੀ ਸਜ਼ਾ ਇਹ ਆ ਕਿ ਉਹਦਾ ਗੜ ਲਾ ਦਿੱਤਾ ਜਾਵੇ। ਉਹਨੇ ਆਖਿਆ ਜੇ ਮੈਂ ਹੁਣ ਆਖਾਂਗਾ ਮੇਰਾ ਗੜ ਲਾ ਦਿਓ ਤੁਸੀਂ। ਉਹ ਫਿਰ ਜਿਸ ਵੇਲੇ ਆਪਣੇ ਵਜਦ ਵਿੱਚ ਆਏ ਤਾਂ ਉਹਨਾਂ ਨੇ ਆਖਿਆ, ਅਤੇ ਜਿਸ ਵੇਲੇ ਉਹ ਸਮਾਧੀ ਤੋਂ ਉਪਰਾਮ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਮੈਂ ਅੱਜ ਵੀ ਆਖਿਆ? ਉਹਨੇ ਆਖਿਆ ਅੱਜ ਵੀ ਆਖਿਆ ਸੀ, ਫਿਰ ਤੁਸੀਂ ਮੇਰਾ ਗੜ ਨਹੀਂ ਲਾਇਆ। ਉਹਨੇ ਆਖਿਆ ਗਲਤ ਉੱਤੇ ਤਲਵਾਰ ਮਾਰਦੇ ਸਾਂ, ਤਲਵਾਰ ਇੱਧਰ ਇੱਧਰ ਨਿਕਲ ਜਾਂਦੀ ਸੀ, ਇੱਧਰ ਨਿਕਲ ਜਾਂਦੀ ਸੀ, ਗਲਤ ਤੇਰਾ ਉੱਥੇ ਰਹਿੰਦਾ ਸੀ। ਉਹਨੇ ਆਖਿਆ ਫਿਰ ਮੈਂ ਨਹੀਂ ਸਾਂ, ਫਿਰ ਖੁਦਾ ਹੀ ਸੀ, ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ। ਉਹ ਕੰਮ ਜਿੱਥੇ ਪ੍ਰਗਟ ਹੁੰਦਾ ਅਕਾਲ ਪੁਰਖ, ਉਹ ਇਹ ਨਹੀਂ ਵੇਖਦਾ ਕਿ ਮੁਸਲਮਾਨ ਹੈ, ਹਿੰਦੂ ਹੈ, ਕੌਣ ਹੈ, ਉਹਦੀ ਆਪਣੀ ਇੱਛਾ। ਜੇ ਮੀਂਹ ਵਰਦਾ ਹੈ ਨਾ, ਉਹਨੇ ਕਦੇ ਨਹੀਂ ਦੇਖਿਆ ਵੀ ਪਾਸਪੋਰਟ ਹੋ ਜਾਵੇਗਾ ਤਾਂ ਮੈਂ ਫਲਾਣੇ ਦੇਸ਼ ਜਾਣਾ, ਉਹਨੇ ਆਪਣੇ ਵਕਤ ਨਾਲ ਉੱਥੇ ਚਲੇ ਜਾਣਾ। ਇਸ ਸਾਰੇ ਕੰਮ ਵਾਸਤੇ ਇਸ ਯੁੱਗ ਦੇ ਵਿੱਚ ਅਸੀਂ ਬੜੇ ਸੰਕੀਰਣ, ਬੜੇ ਛੋਟੇ ਛੋਟੇ ਥਾਂ ਵਿੱਚ ਹੁੰਦੇ ਜਾਂਦੇ ਹਾਂ। ਇਸ ਨੂੰ ਦੂਰ ਕਰਨ ਵਾਸਤੇ ਨਾਮ ਜਪੋ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੋ ਵੀ ਸਾਨੂੰ ਸਾਰੇ ਥਾਈਂ ਸਤਿਗੁਰੂ ਦਿਸੇ, ਉਸਦਾ ਰੂਪ ਦਿਸੇ, ਅਤੇ ਸਾਡੇ ਪਾਪ ਜਿਹੜੇ ਸਾਡੇ ਤੋਂ ਛੁੱਟ ਜਾਣ। ਸਣੇ ਕਿਸੀ ਇਸ਼ਨਾਨ ਕਰਕੇ ਭਜਨ ਕਰਿਆ ਕਰੋ, ਮਾਈਆਂ ਵੀ ਅਤੇ ਸਿੰਘ ਵੀ। ਸਿਨੇਮਾ, ਟੀ ਵੀ ਵਗੈਰਾ ਨਾ ਵੇਖਿਆ ਕਰੋ। ਅਤੇ ਇੱਥੇ ਵੈਸੇ ਤਾਂ ਕਾਫੀ ਕਿਰਪਾ ਆਪਣੀ ਬੋਲੀ ਬੋਲਦੇ ਨੇ ਪੰਜਾਬ ਦੀ, ਪਰ ਮਾਈਆਂ ਅਤੇ ਉਹਨਾਂ ਦੇ ਪਿਤਾ ਜਿਹੜੇ ਬੱਚਿਆਂ ਦੇ ਨੇ, ਉਹਨਾਂ ਨੂੰ ਚਾਹੀਦਾ ਵੀ ਉਹ ਕੋਲ ਬੈਠ ਕੇ ਉਹਨਾਂ ਨੂੰ ਪੰਜਾਬੀ ਪੜ੍ਹਾਇਆ ਕਰਨ, ਉਹਨਾਂ ਨੂੰ ਗੁਰਮੁਖੀ ਦੇ ਅੱਖਰ ਉਹਨਾਂ ਨੂੰ ਜਾਣਕਾਰੀ ਦੇਣ, ਜਪਜੀ ਸਾਹਿਬ ਪੜ੍ਹਾਉਣ। ਤੁਸੀਂ ਵਕੀਲ ਬਣ ਜਾਓ, ਤੁਸੀਂ ਡਾਕਟਰ ਬਣ ਜਾਓ, ਤੁਸੀਂ ਮਿਨਿਸਟਰ ਬਣ ਜਾਓ, ਮੇਅਰ ਬਣ ਜਾਓ, ਪਰ ਪੰਜਾਬੀ ਜ਼ਰੂਰ ਲਵੋ, ਪੰਜਾਬੀ ਪੜ੍ਹੋ ਅਤੇ ਪੜ੍ਹਾਓ ਸਾਰਿਆਂ ਨੂੰ, ਤਾਂ ਕਿ ਸਾਡੀ ਜੀਵਨ ਯਾਤਰਾ ਜਿਹੜੀ ਹੈ ਗੁਰੂ ਨਾਨਕ ਦੇ ਹੁਕਮ ਅਨੁਸਾਰ ਉਹ ਸਫਲ ਹੋਵੇ। ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਹਿੰਦੂ, ਮੁਸਲਮਾਨ, ਈਸਾਈ ਸਾਰੇ ਇਕੱਠੇ ਹੋ ਕੇ ਅਸੀਂ ਇੱਥੇ ਬੈਠੇ ਹਾਂ। ਅਤੇ ਬੈਠਦੇ ਜਿਹੜੇ ਸ਼ਰਾਬਖਾਨੇ ਵਾਲੇ ਨੇ ਉਹ ਬੜੇ ਪੱਕੇ ਨੇ, ਇਕੱਠੇ ਹੁੰਦੇ ਨੇ, ਜੂਆ ਖੇਡਣ ਵਾਲੇ ਇਕੱਠੇ ਹੁੰਦੇ ਨੇ, ਚੋਰੀ ਕਰਨ ਵਾਲੇ, ਠੱਗੀ ਕਰਨ ਵਾਲੇ, ਨਾਮ ਜਪਣ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ? ਸਾਰੇ ਸਾਰੇ ਇਕੱਠੇ ਹੋ ਕੇ ਨਾਮ ਜਪੋ ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ। ਅਤੇ ਸਾਡੇ ਵਿੱਚ ਜਨਾਬ ਅਹਿਮਦ ਸਲੀਮ ਸਾਹਿਬ ਇੱਥੇ ਬੈਠੇ ਨੇ, ਜਰਾ ਉੱਠ ਕੇ ਦਰਸ਼ਨ ਦਿਓ ਥੋੜ੍ਹਾ ਜਿਹਾ। ਇਹਨਾਂ ਨੂੰ ਤਕਲੀਫ ਦਿੱਤੀ ਹੈ, ਪਾਕਿਸਤਾਨ ਨੂੰ ਸੱਦਿਆ ਸੀ ਅਤੇ ਇਹ ਇਹਨਾਂ ਨੇ ਇੱਥੇ ਦਰਸ਼ਨ ਦਿੱਤੇ ਨੇ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਭਈ ਇੱਧਰੋਂ ਦੀ ਵਲ ਪਾ ਕੇ ਅਸੀਂ ਮਿਲ ਪਏ। ਲਾਹੌਰੋਂ ਲੁਧਿਆਣਾ, ਲਾਹੌਰ ਆਪਸ ਵਿੱਚ ਦੂਰ ਹੈ ਪਰ ਇੰਗਲੈਂਡ ਜਿਹੜਾ ਉਹ ਨੇੜੇ ਹੋ ਗਿਆ ਇੱਧਰੋਂ ਆਪਸਾਂ ਨੂੰ। ਇਸੇ ਤਰ੍ਹਾਂ ਹੀ ਡੇਨੀਅਲ ਸਾਹਿਬ ਜਿਹੜੇ ਬੈਠੇ ਨੇ ਸਾਡੇ ਕੋਲ, ਇਹ ਬੜੇ ਚਿਰ ਦਾ ਸਾਡੇ ਨਾਲ ਪਿਆਰ ਕਰਦੇ ਨੇ। ਜਦੋਂ ਇਹਨਾਂ ਦੇ ਚਰਚ ਵਿੱਚ ਜਾ ਕੇ ਵੀ ਅਸੀਂ ਉੱਥੇ ਆਪਣਾ ਨਾਮ ਸਿਮਰਨ ਹੁੰਦਾ ਸੀ ਅਤੇ ਬੜਾ ਪਿਆਰ ਨਾਲ, ਪ੍ਰੇਮ ਨਾਲ ਸਾਡਾ ਬਹੁਤ ਸਤਨਾਮਧਾਰੀ ਸੰਗਤ ਦਾ ਸਤਿਕਾਰ ਕਰਦੇ ਹਨ। ਅੱਜ ਤੁਸੀਂ ਉਹਨਾਂ ਨੇ ਦਰਸ਼ਨ ਕੀਤੇ ਹੀ ਨੇ, ਕੁਝ ਬੋਲੇ ਵੀ ਨੇ ਉਹ। ਅਤੇ ਹਿੰਦੂ ਸੱਜਣ ਜਿਹੜੇ ਨੇ ਗੁਜਰਾਤੀ ਤੁਹਾਡੇ ਕੋਲ, ਜਿਨ੍ਹਾਂ ਦੇ ਅਸੀਂ ਇੱਥੇ ਮੰਦਰ ਵਿੱਚ ਆਏ ਹਾਂ, ਕਿੰਨੀ ਨਿਮਰਤਾ, ਉਹਨਾਂ ਨੇ ਛੋਟੀ ਜਿਹੀ ਕੁਟੀਆ, ਇਹ ਛੋਟੀ ਜਿਹੀ ਕੁਟੀਆ ਨਹੀਂ, ਇਹਦੇ 'ਚ ਗੁਰਬਾਣੀ ਅਨੁਸਾਰ ਲਿਖਿਆ, ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਉਹ ਭਾਵੇਂ ਰੇਗਿਸਤਾਨ ਹੈ ਨਾ, ਉਹ ਸੋਨੇ ਦਾ ਚੁਬਾਰਾ ਜਿੱਥੇ ਨਾਮ ਜਪਿਆ ਜਾਂਦਾ। ਜਿੱਥੇ ਨਾਮ ਨਾ ਜਪਿਆ ਮੇਰੇ ਗੋਏ ਦਾ ਸੇ ਹੀ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਭਾਵੇਂ ਕਿੱਡਾ ਵੱਡਾ ਪਿੰਡ ਹੈ, ਉਜਾੜ ਹੈ ਉਹ। ਉਹ ਇਹ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਇਹਨਾਂ ਦੇ ਉੱਤੇ, ਇਹ ਧਰਮ ਵਾਲੇ ਪਾਸੇ ਲੱਗੇ ਨੇ, ਅਸੀਂ ਸਾਰੇ ਹਿੰਦੁਸਤਾਨੀ ਹਾਂ। ਅਤੇ ਇਹ ਵੱਖਰੀ ਗੱਲ ਵੀ ਅੱਜ ਪਾਕਿਸਤਾਨ ਬਣਨ ਨਾਲ ਦੋ ਹੋ ਗਿਆ, ਪਰ ਅਕਸਰ ਸਾਰੇ ਹਿੰਦੁਸਤਾਨੀ ਆ। ਕੱਲ੍ਹ ਇੱਥੇ 3-4 ਦਿਨ ਹੋਏ ਨੇ ਆਏ ਸਨ ਅਫਜ਼ਲ ਰੰਧਾਵਾ ਜੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਜੀ ਜਿਹੜੇ ਸਨ ਉਹ ਨਾਮਧਾਰੀ ਸਨ ਅਤੇ ਉਹਨਾਂ ਦੇ ਵਿੱਚੋਂ ਕੁਛ ਸਰੀਰ ਮੁਸਲਮਾਨ ਬਣ ਗਏ। ਸਾਰੇ ਹੈਗੇ ਇਕੱਠੇ ਹੀ ਆ, ਪਰ ਉਹ ਅੰਗਰੇਜ਼ ਨੇ ਸਾਨੂੰ ਥੋੜ੍ਹਾ ਥੋੜ੍ਹਾ ਵੱਖਰਾ ਕੀਤਾ, ਪਰ ਜਿੱਥੇ ਅਸੀਂ ਭਜਨ ਬਾਣੀ ਕਰਨਾ ਉੱਥੇ ਸਾਰੇ ਇਕੱਠੇ ਹੋ ਕੇ ਕਰ ਸਕਦੇ ਹਾਂ, ਉਹਦੇ 'ਚ ਕੋਈ ਕਿਸੇ ਦਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਂ ਇਹੀ ਅਰਜ਼ ਕਰਾਂਗਾ ਵੀ ਅਸੀਂ ਧਰਮ ਨੂੰ ਮੰਨਣ ਵਾਲੇ ਹਾਂ। ਅਤੇ ਇੱਕ ਜਿਹੜਾ ਮੈਂ ਜਪਾਨ ਗਿਆ ਅਤੇ ਮੈਨੂੰ ਅਤੇ ਮੇਰੇ ਨਾਲ ਡਾਕਟਰ ਗੋਪਾਲ ਸਿੰਘ ਸਨ, ਜਿਨ੍ਹਾਂ ਨੇ ਗ੍ਰੰਥ ਸਾਹਿਬ ਦਾ ਤਰਜਮਾ ਅੰਗਰੇਜ਼ੀ 'ਚ ਵੀ ਕੀਤਾ, ਉਹਨਾਂ ਨੇ ਅੰਗਰੇਜ਼ੀ 'ਚ ਲੈਕਚਰ ਦਿੱਤਾ ਇੱਕ ਯੂਨੀਵਰਸਿਟੀ ਹੈ ਉੱਥੇ, ਜਿੱਥੇ 13 ਯੂਨੀਵਰਸਿਟੀਆਂ ਦੇ ਬੱਚੇ ਬੱਚੀਆਂ ਧਰਮ, ਬੁੱਧ ਧਰਮ ਨੂੰ ਪੜ੍ਹਨ ਵਾਸਤੇ ਆਉਂਦੇ ਨੇ। ਅਤੇ ਉੱਥੇ ਇਹਨਾਂ ਦਾ ਲੈਕਚਰ ਸੀ ਅਤੇ ਉਹਨਾਂ ਸਾਰਿਆਂ ਨੇ, ਮੁੰਡੇ ਕੁੜੀਆਂ ਨੇ ਸਵਾਲ ਕੀਤਾ ਵੀ ਸਾਰਿਆਂ ਦਾ ਸਾਂਝਾ ਧਰਮ ਕਿਹੜਾ ਹੈ। ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਦੀ ਤਸੱਲੀ ਨਹੀਂ ਸੀ। ਮੈਂ ਫਿਰ ਉਹਨਾਂ ਨੂੰ ਆਖਿਆ ਕਿ ਮੈਂ ਤਾਂ ਅੰਗਰੇਜ਼ੀ ਨਹੀਂ ਜਾਣਦਾ, ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂਗਾ, ਤੁਸੀਂ ਅੰਗਰੇਜ਼ੀ ਤਰਜਮਾ ਕਰ ਦਿਓ। ਅਤੇ ਉੱਥੇ ਮੈਂ ਬਾਬਾ ਫਰੀਦ ਜੀ ਦਾ ਉਹਨਾਂ ਦੀ ਤੁੱਕ ਇੱਕ ਪੜ੍ਹੀ ਜਿਹੜੀ ਗੁਰਬਾਣੀ ਵਿੱਚ ਲਿਖੀ ਹੈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਹੁਣ ਇਹ ਦੱਸੋ ਵੀ ਇਸ ਧਰਮ ਤੋਂ ਕਿਹੜਾ ਆਦਮੀ ਇਨਕਾਰੀ ਕਰੇਗਾ? ਜਿਹੜਾ ਧਰਮ ਨੂੰ ਨਹੀਂ ਵੀ ਮੰਨਦਾ ਉਹ ਵੀ ਇਹ ਗੱਲ ਨਹੀਂ ਆਖੇਗਾ ਵੀ ਝੂਠ ਬੋਲੋ। ਇਹ ਸਾਰਿਆਂ ਦਾ ਸਾਂਝਾ ਧਰਮ ਹੈ, ਜੇ ਅਸੀਂ ਕਰ ਲਈਏ ਤਾਂ ਫਿਰ ਅਸੀਂ ਸਤਿਗੁਰਾਂ ਦੇ ਦਰ 'ਤੇ ਪ੍ਰਵਾਨ ਹੋ ਸਕਦੇ ਹਾਂ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਵੇਰੇ 2 ਵਜੇ ਤੋਂ ਉੱਠ ਕੇ ਨਾਮ ਸਿਮਰਨ ਵਾਸਤੇ ਬੇਨਤੀ ਪ੍ਰਵਾਨ ਕੀਤੀ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਘੱਟੋ ਘੱਟ ਸੁਣ ਤਾਂ ਲਿਆ ਨਾ ਵੀ ਇਸ ਤਰ੍ਹਾਂ ਸਾਨੂੰ ਉੱਠਣਾ ਚਾਹੀਦਾ, ਸ਼ਾਇਦ ਉਹਨਾਂ ਦਾ ਜੀ ਕਰੇ ਉੱਠਣ ਲੱਗ ਪੈਣ। ਇਸ ਵਾਸਤੇ ਆਖਰੀ ਸਮਾਂ ਜਿਹੜਾ ਉਹ ਸਗੁਰੂ ਕਿਰਪਾ ਕਰੇ ਤਾਂ ਸਾਨੂੰ ਲੈਣ ਵਾਸਤੇ ਆਏ, ਸਾਨੂੰ ਅੱਗੇ ਜਾ ਕੇ ਕੋਈ ਪਰਮਿਟ ਨਾ ਵਿਖਾਉਣਾ ਪਏ, ਸਾਨੂੰ ਆਰਾਮ ਨਾਲ ਖੁੱਲ੍ਹੇ ਦਰਵਾਜ਼ੇ ਅਸੀਂ ਚਲੇ ਜਾਈਏ। ਮੈਂ ਇਹ ਅੱਗੇ ਕਰਕੇ ਅੱਗੇ ਲਵਾਂਗਾ।
ਬਹੁਤ ਕਿਰਪਾ ਕੀਤੀ ਹੈ ਜਿਹੜਾ ਇਹ ਸਮਾਂ ਦਿੱਤਾ ਹੈ, ਸਾਨੂੰ ਮਨੁੱਖ ਜਨਮ ਪ੍ਰਾਪਤ ਹੋਇਆ ਹੈ। ਤੁਸੀਂ ਵੇਖ ਲਓ ਭਈ ਤਰਲੇ ਕਰਦੇ ਫਿਰਦੇ ਨੇ, ਮੇਰੇ ਘਰ ਔਲਾਦ ਹੋਵੇ, ਕਈਆਂ ਦੇ ਨਹੀਂ ਹੁੰਦੀ, ਅਤੇ ਕੋਈ ਸਾਇੰਸ ਦਾ ਐਸਾ ਸਾਧਨ ਨਹੀਂ ਅੱਜ ਤੱਕ ਬਣਿਆ ਜਿਹੜਾ ਇਹ ਕਰ ਸਕੇ ਕਿ ਔਲਾਦ ਆਪਣੀ ਮਰਜ਼ੀ ਨਾਲ ਪੈਦਾ ਹੋਵੇ। ਸਗੁਰੂ ਨੇ ਆਪਣੇ ਹੱਥ 'ਚ ਜਿਹੜੀ ਡੋਰੀ ਰੱਖੀ ਹੈ, ਬੜੀ ਕਿਰਪਾ ਕੀਤੀ ਹੈ, ਮਨੁੱਖਾ ਜਨਮ ਪ੍ਰਾਪਤ ਹੋਇਆ, ਪ੍ਰਾਪਤ ਹੋ ਕੇ ਫਿਰ ਸਤਸੰਗ ਕਰਨ ਦਾ ਸਮਾਂ ਮਿਲਦਾ। ਤੁਸੀਂ ਜਿੰਨੇ ਇੱਥੇ ਇਸ ਪ੍ਰਯੋਗ 'ਚ ਆਏ ਹੋ, ਇਹ ਕੋਸ਼ਿਸ਼ ਕਰੋ ਵੀ ਤੁਹਾਡੇ ਹਰ ਇੱਕ ਦੇ ਹੱਥ 'ਚ ਮਾਲਾ ਹੋਵੇ ਅਤੇ ਤੁਰਿਆ ਫਿਰਦਾ ਮਾਲਾ ਫੇਰਦਾ ਹੋਵੇ, ਅਤੇ ਨਾਮ ਸਿਮਰਨ ਕਰਦਾ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਵਾਰ ਵਾਰ ਸੁਣਿਆ, ਭਈ ਜਿਹੜੇ ਪੁਰਾਣੇ ਸਿੰਘ ਸਨ ਉਹਦੇ ਵਾਸਤੇ, ਉਹਨਾਂ ਵਾਸਤੇ ਮਸ਼ਹੂਰ ਸੀ ਵੀ ਇਹ ਇਉਂ ਮੂੰਹ ਹਿਲਾਉਂਦੇ ਨੇ ਜਿਸ ਤਰ੍ਹਾਂ ਬੱਕਰੀ ਮੂੰਹ ਹਿਲਾਉਂਦੀ ਹੈ। ਸੰਗ ਸਾਨੂੰ TV 'ਤੇ ਸਿਨੇਮਾ ਵੇਖਣ ਲੱਗਿਆ ਨਹੀਂ ਆਉਂਦੀ, ਭਜਨ ਕਰਨ ਲੱਗਿਆ ਜ਼ਰੂਰ ਆਉਂਦੀ ਹੈ, ਇਹ ਨਹੀਂ ਆਉਣੀ ਚਾਹੀਦੀ। ਤਕੜੇ ਉਦਮ ਕਰੋ, ਨਾਲ ਹੀ ਅਰਦਾਸ ਕਰੋ ਸਗੁਰਾਂ ਚਰਨਾਂ 'ਚ ਕਿ ਸਾਡੇ ਅੰਦਰ ਜਿਹੜੇ ਸਾਡੇ ਦੁਸ਼ਮਣ ਨੇ, ਈਰਖਾ, ਦੁਐਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਡੇ ਵਿੱਚ ਨਾ ਰਹਿਣ। ਕੁਛ ਕੋਸ਼ਿਸ਼ ਕਰੋ ਆਪਣੇ ਆਪ 'ਚ ਵੀ ਕਿ ਮੇਰੀ ਜੇ ਕਿਸੇ ਨਾਲ ਈਰਖਾ ਤਾਂ ਮੈਂ ਅੰਦਰੋਂ ਛੱਡਾਂ, ਜੇ ਮੇਰੇ ਅੰਦਰ ਕੋਈ ਲਾਲਚ ਹੈ ਤਾਂ ਮੈਂ ਉਹਨੂੰ ਅੰਦਰੋਂ ਛੱਡਾਂ। ਲਾਲਚ ਦੇ ਬਾਰੇ ਤੁਸੀਂ ਪੰਡਿਤ ਜੀ ਕੋਲ ਬੜਾ ਤਫਸੀਲ ਨਾਲ ਸੁਣਿਆ ਸੀ ਵੀ ਉਹ ਕੀ ਕਰ ਦਿੰਦਾ ਆਦਮੀ ਨੂੰ, ਅਤੇ ਗੁੱਸਾ ਕੀ ਕਰਦਾ, ਸਾਰਿਆਂ ਬਾਰੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਇਹ ਕੋਸ਼ਿਸ਼ ਕਰੋ ਵੀ ਇੱਥੇ ਜਿੰਨੇ ਹੁਣ ਥੋੜ੍ਹੇ ਜਿਹੇ ਦਿਨ ਰਹਿ ਗਏ ਨੇ, ਇਹਨਾਂ ਦਿਨਾਂ ਵਿੱਚ ਤਕੜੇ ਹੋ ਕੇ ਲਾਹਾ ਖੱਟੋ, ਅਤੇ ਜਿਹੜੇ ਬਾਹਰੋਂ ਆਉਣ ਵਾਲੇ ਵੀ ਵੇਖਣ, ਉਹ ਵੇਖਣ ਕਿ ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖ ਨੇ, ਉਹਨਾਂ ਦੇ ਅੰਦਰ ਜੇ ਇਹ ਗੱਲ ਆਵੇ, ਸਤਿਗੁਰੂ ਉਹਨਾਂ ਦੇ ਅੰਦਰ ਆਉਣ ਤਾਂ ਉਹਨਾਂ ਦਾ ਵੀ ਭਲਾ ਹੋਵੇ ਤੁਹਾਡੇ ਕਰਕੇ। ਤਕੜੇ ਹੋ ਕੇ ਉੱਦਮ ਕਰੋ ਇਸ ਗੱਲ ਦਾ ਕਿ ਈਰਖਾ, ਵਕੀਲੀ, ਦੁਐਸ਼, ਨਿੰਦਾ, ਚੁਗਲੀ, ਇਹ ਇੰਨੇ ਕੁ ਦਿਨ ਬਿਲਕੁਲ ਹੀ ਇਹਨੂੰ ਤਿਲਾਂਜਲੀ ਦਿਓ, ਇੱਥੇ ਨਾ ਰਹੇ। ਤੁਸੀਂ ਵੇਖੋ ਕਿਸ ਤਰ੍ਹਾਂ ਡਰ ਅਤੇ ਭੈ ਪੀਤ ਹੋਏ ਹੋਏ ਨੇ ਲੋਕ ਪਲੇਗ ਤੋਂ ਇਸ ਵੇਲੇ, ਤੁਹਾਡੇ 'ਤੇ ਸਗੁਰਾਂ ਕਿਰਪਾ ਕੀਤੀ ਹੈ, ਅਰਦਾਸ ਕਰਿਆ ਕਰੋ ਸਗੁਰੂ ਕਿਰਪਾ ਕਰਨ ਅਤੇ ਇੱਥੇ ਸਾਡੇ ਵਿੱਚ ਬਿਲਕੁਲ ਇਹ ਚੀਜ਼ ਨਾ ਆਵੇ। ਕੋਈ ਸਗੁਰਾਂ ਦੀ ਰਜਾ ਨੂੰ ਰੋਕ ਨਹੀਂ ਸਕਦਾ, ਸਾਹਿਬ ਸੇਤੀ ਹੁਕਮ ਨਾ ਚੱਲਾ ਕਹੀ ਬਣਾ ਅਰਦਾਸ। ਮੈਂ ਤੁਹਾਡੇ ਕੋਲ ਇੰਨੀਆਂ ਅਰਜ਼ਾਂ ਕਰਨੀਆਂ ਸਨ, ਅਤੇ ਹੋਰ ਵੀ ਜਿਹੜੀਆਂ ਇਹਦੇ ਨਾਲ ਲੱਗਦੀਆਂ ਕਈ ਗੱਲਾਂ, ਜਦੋਂ ਆਦਮੀ ਕਿਸੇ ਰਸਤੇ 'ਤੇ ਤੁਰਦਾ ਹੈ ਨਾ, ਜੇ ਬਜਾਜੀ ਦੀ ਦੁਕਾਨ ਕਰਨ ਲੱਗਦਾ, ਕਈ ਵਾਰ ਉਹ ਨਾਲ ਦਿਆਂ ਨੂੰ ਪੁੱਛ ਕੇ ਕਰਦਾ ਕਿ ਕਿਸ ਤਰ੍ਹਾਂ ਮੈਂ ਮਾਲ ਵੇਚਾਂ, ਵੇਚਦਿਆਂ ਕਈ ਵਾਰ ਉਹਨੂੰ ਆਪ ਪਤਾ ਲੱਗਦਾ ਕਿ ਜੇ ਮੈਂ ਇਸ ਥਾਂ 'ਤੇ ਇੱਥੋਂ ਚੁੱਕ ਕੇ ਇੱਥੇ ਲਿਜਾਵਾਂ ਇੰਨਾ ਕਿਰਾਇਆ ਲੱਗਦਾ, ਇੱਥੋਂ ਥੋੜ੍ਹਾ ਲੱਗੇਗਾ ਕਿਰਾਇਆ, ਇੱਥੇ ਮਾਲ ਚੰਗਾ ਮਿਲਦਾ, ਫਿਰ ਕਈ ਗੱਲਾਂ ਆਪਣੇ ਆਪ ਉਹਨੂੰ ਪਤਾ ਲੱਗ ਜਾਂਦਾ। ਜਦੋਂ ਤੁਸੀਂ ਇੱਧਰ ਤੁਰੋਗੇ ਫਿਰ ਇੱਧਰ ਦਾ ਆਪਣੇ ਆਪ ਫਿਰ ਪਤਾ ਲੱਗਦਾ ਜਾਏਗਾ। ਸੋ ਸਗੁਰੂ ਸੱਚੇ ਪਾਸੇ ਚਰਨਾਂ ਅਰਦਾਸ ਕਰੋ ਵੀ ਅਸੀਂ ਜਿੰਨੇ ਦਿਨ ਇੱਥੇ ਹੈਗੇ ਹਾਂ, ਅਸੀਂ ਇਹ ਲਾਹ ਖੱਟੀਏ, ਮਨੁੱਖ ਜਨਮ ਦਾ ਭਜਨ ਬਾਣੀ ਕਰੀਏ, ਈਰਖਾ ਦੁਆਇ ਛੱਡੀਏ। ਮੈਂ ਇਹੀ ਅਰਜ਼ੀ ਤੁਹਾਨੂੰ ਕਰਨੀ ਸੀ।
ਆਪਣੇ ਸਮਝੋ ਉੱਦਮ ਨਾਲ ਹੀ ਯੁੱਗ ਮਰਿਆਦਾ ਦਾ ਪਰਚਾ ਕੱਢਦਾ, ਅਤੇ ਇਸ ਵਾਸਤੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਮਰਿਆਦਾ ਮੰਡੀ 'ਚੋਂ ਯੁੱਗ ਮਰਿਆਦਾ ਨਿਕਲਦੀ ਹੈ, ਅਤੇ ਉਹਨਾਂ ਨੂੰ ਪਤਾ ਵੀ ਮਰਿਆਦਾ ਕੀ ਹੁੰਦੀ ਹੈ। ਮੈਂ ਇਹਨਾਂ ਦੇ ਖਲੋਤਿਆਂ ਪੰਡਿਤ ਜੀ ਦੇ ਨਾਲ ਇਹਨਾਂ ਨੂੰ ਨੇਪਾਲ ਭੇਜਿਆ ਸੀ ਕਿਸੇ ਕੰਮ ਵਾਸਤੇ, ਉੱਥੇ ਹਿੰਦੂਆਂ ਦਾ ਇੱਕ ਇਕੱਠ ਸੀ, ਅਤੇ ਉਹਦੇ ਵਿੱਚ ਨੇਪਾਲ ਜਾ ਕੇ ਇਹਨੇ ਸੋਧ ਨਹੀਂ ਛੱਡੀ। ਲੋਕ ਸਮਝਦੇ ਨੇ ਬੜੇ ਔਖੇ ਹੁੰਦੇ ਨੇ, ਪਰ ਇਸ ਤਰ੍ਹਾਂ ਹੁੰਦਾ ਨਹੀਂ, ਉਹ ਆਦਮੀ ਸੌਖ ਹੀ ਸਮਝਦਾ। ਜਿਹੜੇ ਚੋਰ ਚੋਰੀ ਕਰਦੇ ਨੇ ਨਾ, ਉਹਨੂੰ ਔਖ ਨਹੀਂ ਸਮਝਦੇ, ਜਿਹੜੇ ਡਾਕਾ ਮਾਰਦੇ ਨੇ ਕਿਸੇ ਨੂੰ ਜਾ ਕੇ ਮਾਰਦੇ ਨੇ, ਉਹ ਔਖ ਨਹੀਂ ਸਮਝਦੇ, ਉਹ ਸਮਝਦੇ ਨੇ ਇਹ ਕੰਮ ਸੌਖਾ ਹੀ ਆ, ਤਾਂ ਉਹ ਕਰਦੇ ਨੇ। ਜਿਸ ਤਰ੍ਹਾਂ ਬਲਦੇਵ ਸਿੰਘ, ਸੇਠ ਤਰਲੋਕ ਸਿੰਘ ਉਹਨਾਂ ਦਾ ਲੜਕਾ, ਉੱਥੇ ਅਮਰੀਕਾ 'ਚ ਹੁੰਦਾ ਸੀ, ਉਹਨੂੰ ਬੜਾ ਬਰਫ਼ ਪਈ ਅਤੇ ਖੂਹ ਵੀ ਪਾਣੀ ਸਾਰੇ ਵੱਡੇ ਜੰਮ ਗਏ, ਸਾਰੇ ਵੱਡੇ ਵੱਡੇ ਤਲਾਅ, ਅਤੇ ਉਹ ਇੱਕ ਉਹਨਾਂ ਦੇ ਸੇਠ ਉਹਨਾਂ ਦੇ ਇੱਕ ਭਾਈਵਾਲ ਸੀ ਉੱਥੇ, ਉਹਨੇ ਟੈਲੀਫੋਨ ਕੀਤਾ ਕਿ ਤਰਲੋਕ ਸਿੰਘ ਤੁਹਾਡਾ ਜਿਹੜਾ ਫਲਾਣਾ ਲੜਕਾ ਉੱਥੇ ਅਮਰੀਕਾ 'ਚ ਰਹਿੰਦਾ, ਉਹ ਬੜਾ ਅਜੀਬ ਕਿਸਮ ਦਾ, ਉਹ ਜਾ ਕੇ ਅਤੇ ਲੱਕੜ ਨਾਲ ਉੱਥੇ ਭੰਨ ਭੰਨ ਕੇ ਅਤੇ ਪਾਣੀ ਜਿਹੜਾ ਉੱਤੋਂ ਡਲ ਭੰਨਦਾ, ਤਾਂ ਥੱਲਿਓ ਜਾ ਕੇ ਉਹਨੂੰ ਪਾਣੀ ਮਿਲਦਾ, ਫਿਰ ਉਹ ਪਾਣੀ ਲੈ ਕੇ ਜਾ ਕੇ ਅਤੇ ਇਸ਼ਨਾਨ ਕਰਕੇ ਉਹ ਪਛਾੜਾ ਛਕਦਾ, ਅਤੇ ਉਹ ਵੈਸੇ ਮੁੰਡਾ ਜਿਹੜਾ ਅਮਰੀਕਾ 'ਚ ਕੰਮ ਕਰਦਾ, ਪੜ੍ਹਿਆ ਵਲੈਤ ਵਿੱਚ ਆਉ, ਅਤੇ ਜਿੱਦਣ ਉਹਨੂੰ ਵਿਆਹ ਵਾਸਤੇ ਆਖਿਆ ਨਾ, ਬਈ ਆਖਾ ਤੇਰਾ ਵਿਆਹ ਹੋਣਾ ਸਵੇਰੇ ਰਾਤ ਨੂੰ, ਮੇਰਾ ਖਿਆਲ 11 ਵਜੇ ਹੋਣੇ, ਉਹਨੇ ਆਖਿਆ 7 ਵਜੇ, ਨਾ ਉਹਨੇ ਪੁੱਛਿਆ ਕੁੜੀ ਕੌਣ, ਨਾ ਉਹਨੇ ਇਹ ਗੱਲ ਆਖੀ ਵੀ ਮੈਨੂੰ ਘੱਟ ਤੋਂ ਘੱਟ ਪਹਿਲਾਂ ਤੁਸੀਂ ਦੱਸਣਾ ਸੀ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਵਲੈਤ ਵਿੱਚ ਪੜ੍ਹ ਕੇ ਅਮਰੀਕਾ 'ਚ ਰਹਿ ਕੇ ਉੱਥੋਂ ਦਾ ਕੱਖ ਅਸਰ ਨਹੀਂ ਕਬੂਲਿਆ ਉਹਨੇ ਸਗੁਰਾਂ ਦੀ ਕਿਰਪਾ ਨਾਲ। ਸੋ ਇੱਕ ਮੈਂ ਤੁਹਾਨੂੰ ਹੋਰ ਬੜੀ ਵੱਡੀ ਮਿਸਾਲ ਦੱਸਣੀ ਚਾਹੁੰਦਾ, ਭਈ ਹੰਸਪਾਲ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਸਿੱਖੀ ਵਾਲੇ ਪਾਸਿਓਂ, ਅਤੇ ਸ਼ਾਇਦ ਘੱਟ ਜਾਣਦੇ ਹੋ ਕਿਉਂਕਿ ਪਾਰਲੀਮੈਂਟ ਦੇ ਮੈਂਬਰ ਨੇ, ਇਸ ਵਾਸਤੇ ਤੁਸੀਂ ਬਹੁਤ ਜਾਣਦੇ ਹੋਗੇ ਉਹਨੂੰ। ਅਤੇ ਉਹਨਾਂ ਦੇ ਭਰਾ ਜਗਮੋਹਨ ਸਿੰਘ ਵਲੈਤੋਂ ਆਇਆ, ਅਤੇ ਉਹਦਾ ਕੋਈ ਦਾੜੀ ਬੰਨੀ ਸੀ ਜਾਂ ਕੋਈ ਪਤਾ ਨਹੀਂ ਕੀ ਗੱਲ ਸੀ, ਉਹ ਅੱਗੇ ਬਹਿਣਾ ਚਾਹਿਆ ਉਹਨੇ ਹੰਸਪਾਲ ਜੀ ਦੇ ਕੋਲ ਜਾ ਕੇ, ਸੰਤੋਖ ਸਿੰਘ ਕੱਕੜ ਪਹਿਰੇਦਾਰ ਸੀ, ਉਹਨੇ ਉਹਨੂੰ ਡੱਕ ਦਿੱਤਾ, ਉਹ ਉਹਦੇ ਨਾਲ ਔਖਾ ਸੌਖਾ ਹੋਇਆ। ਅਤੇ ਫਿਰ ਉਹਨੂੰ ਜਦੋਂ ਦੱਸਿਆ ਗਿਆ ਭਈ ਤੁਹਾਡੇ ਇਹ ਤੁਹਾਡੀ ਇਹ ਗਲਤੀ ਹੈ, ਇਸ ਵਾਸਤੇ ਉਹਨੂੰ ਨਹੀਂ ਪਤਾ ਵੀ ਤੂੰ ਹੰਸਪਾਲ ਦਾ ਭਰਾ ਹੈ, ਉਹਨੂੰ ਪਤਾ ਹੈ ਕਿ ਤੂੰ ਮਰਿਆਦਾ ਵਿੱਚ ਇਸ ਤਰ੍ਹਾਂ ਠੀਕ ਨਹੀਂ, ਇਸ ਵਾਸਤੇ ਤੈਨੂੰ ਰੋਕਿਆ ਉਹਨੇ। ਅਤੇ ਉਸਨੇ ਜਾ ਕੇ ਮੇਰੇ ਕੋਲੋਂ ਨਹੀਂ, ਉਹ ਸੰਤੋਖ ਸਿੰਘ ਕੋਲੋਂ ਜਾ ਕੇ ਮਾਫ਼ੀ ਮੰਗੀ ਪਹਿਰੇਦਾਰ ਕੋਲੋਂ, ਵੀ ਮੈਂ ਇਹ ਗਲਤੀ ਕੀਤੀ ਸੀ ਜਿਹੜਾ ਮੈਂ ਤੈਨੂੰ ਇਹ ਗੱਲ ਆਉਂਦਾ। ਸੋ ਇਹ ਮਰਿਆਦਾ ਹੈ, ਇਹਦੇ ਮੁਤਾਬਕ ਆਪਾਂ ਚੱਲੀਏ ਤਾਂ ਬੜੇ ਸੋਹਣੇ ਰਹਿੰਦੇ ਹਾਂ। ਹੁਣ ਹੱਥ ਮਰਿਆਦਾ ਜੋ ਬਣ ਕੇ ਵੀ ਹੱਥ ਨਹੀਂ, 5 ਉਂਗਲਾਂ ਨੇ, ਜੇ ਇਹਨੂੰ 7-8 ਲੱਗ ਜਾਣ ਨਾ ਤਾਂ ਉਹ ਤੁਹਾਨੂੰ ਪਤਾ ਫਿਰ ਚੰਗੀਆਂ ਨਹੀਂ ਲੱਗਣੀਆਂ। ਹੁਣ ਨੱਕ ਇੱਥੇ ਲੱਗਾ ਸਾਡੇ, ਅਤੇ ਜੇ ਕੰਨ ਵਾਲੇ ਥਾਂ ਲੱਗ ਜਾਏ ਤਾਂ ਉਹ ਚੰਗਾ ਨਹੀਂ ਲੱਗਣਾ, ਸਾਹ ਤਾਂ ਆ ਜਾਏਗਾ ਲੇਕਿਨ ਨੱਕ ਚੰਗਾ ਨਹੀਂ ਲੱਗਣਾ। ਸੋ ਆ ਤੁਸੀਂ ਬੱਚਿਆਂ ਨੇ ਬੜਾ ਉੱਦਮ ਵਿਖਾਇਆ, ਬਹੁਤ ਕਿਰਪਾ ਸਗੁਰਾਂ ਦੀ ਵੀ ਇਹਨਾਂ ਨੇ ਆਖਿਆ ਵੀ ਅਸੀਂ ਬਿਲਕੁਲ ਮਰਿਆਦਾ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ 'ਚ ਤੁਸੀਂ ਬਹਿ ਜਾ। ਇੱਕ ਘਟਨਾ ਹੁਣੇ ਹੁਣੇ ਤੁਹਾਡੇ ਸਾਹਮਣੇ ਘਟੀ ਹੈ, ਜੇ ਕਿਸੇ ਨੇ ਖਾਸ ਕਰਕੇ ਧਿਆਨ ਨਾ ਦਿੱਤਾ ਹੋਵੇ ਤਾਂ ਉਹਨਾਂ ਨੂੰ ਸ਼ਾਇਦ ਨਾ ਪਤਾ ਲੱਗਾ ਹੋਵੇ, ਅਤੇ ਜੇ ਕਿਸੇ ਨੂੰ ਪਤਾ ਲੱਗਾ ਹੋਵੇ ਦੁਨੀਆਦਾਰਾਂ ਨੂੰ ਤਾਂ ਉਹ ਸ਼ਾਇਦ ਇਹਨੂੰ ਬੁਰਾ ਵੀ ਸਮਝਣ। ਉਹ ਇਹ ਹੈ ਵੀ ਜਿਹੜਾ ਅੱਜ ਤੁਹਾਡੇ ਸਾਹਮਣੇ ਆਨੰਦ ਹੋਇਆ, ਤੁਸੀਂ ਇਹ ਵੇਖਿਆ ਹੋਣਾ ਵੀ ਉਹ ਲੜਕੀ ਇਕੱਲੀ ਆਪੇ ਮੱਥਾ ਟੇਕਣਾ, ਅਤੇ ਆਪੇ ਹੀ ਉਹ ਫੇਰਿਆਂ 'ਤੇ ਜਾ ਕੇ ਬੈਠੀ ਇਕੱਲੀ। ਅਤੇ ਨਹੀਂ ਤਾਂ ਸਾਡੇ 'ਚ ਨਾ ਦੁਨੀਆ ਦੇ ਰਿਵਾਜ਼ ਇਸ ਤਰ੍ਹਾਂ ਧੱਸਦੇ ਜਾਂਦੇ ਨੇ ਵੀ 3-4 ਬੀਬੀਆਂ ਜ਼ਰੂਰ ਉਹਨੂੰ ਫੜ ਕੇ ਕੁੜੀ ਨੂੰ ਲਿਆਉਣਗੀਆਂ, ਜਿਸ ਤਰ੍ਹਾਂ ਕੁੜੀ ਨੂੰ ਦਿਸਦਾ ਨਹੀਂ ਹੁੰਦਾ, ਜਿਸ ਤਰ੍ਹਾਂ ਕੁੜੀ ਤੋਂ ਤੁਰਿਆ ਨਹੀਂ ਜਾਂਦਾ ਹੁੰਦਾ, ਅਤੇ ਫਿਰ ਉੱਥੇ ਫੜ ਕੇ ਫੇਰਿਆਂ 'ਤੇ ਬਿਠਾਉਣਗੀਆਂ, ਉਹਨੂੰ ਕਿੰਨੇ ਲੁੱਟਣਗੀਆਂ। ਅਤੇ ਉਹ ਕੁੜੀ ਰੋਜ਼ ਹੀ ਭਾਵੇਂ ਸਾਡੇ ਵਿੱਚ ਹੀ ਰਹਿੰਦੀ ਹੋਵੇ, ਧੀਆਂ ਭੈਣਾਂ ਵਿੱਚ ਹੀ ਰਹਿੰਦੀਆਂ ਨੇ, ਅਤੇ ਉਹ ਉਸ ਦਿਨ ਖਾਸ ਕਰਕੇ ਉਹਨਾਂ ਦਾ ਇਹ ਕੰਮ ਹੁੰਦਾ ਵੀ ਇਹ ਜ਼ਰੂਰ ਅਸਾਂ ਕਰਨਾ। ਸੋ ਇਸ ਵਾਸਤੇ ਇਹ ਨਹੀਂ ਪਤਾ ਵੀ ਉਹਨਾਂ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਹੈ ਜਾਂ ਸਾਹਿਬ ਨੇ ਇਸ ਤਰ੍ਹਾਂ ਹੋ ਗਿਆ ਉਹਨਾਂ ਕੋਲੋਂ। ਸੈਣੀ ਸਿੰਘ ਨੇ ਕਰਨੈਲ ਸਿੰਘ ਜਿਸ ਦੀ ਲੜਕੀ ਆ, ਉਸ ਲੜਕੀ ਦੀ ਮਾਤਾ ਨਾਲ ਹੀ ਨਹੀਂ ਆਈ ਇੱਥੇ, ਅਤੇ ਇਹਨਾਂ ਨੇ ਇੰਨੀ ਪਹੁੰਚ ਕੀਤੀ ਹੈ ਉੱਥੇ। ਭੈਣੇ ਸਾਹਿਬ ਆਏ ਉਸ ਜਿਸ ਦਿਨ ਵਿਆਹ ਹੋਣਾ ਸੀ, ਉਸ ਦਿਨ ਤੋਂ ਲੇਟ ਹੋ ਗਏ, ਅਤੇ ਭੈਣੇ ਸਾਹਿਬ ਵਾਲੇ ਪ੍ਰਬੰਧਕਾਂ ਨੇ ਆਖਿਆ ਵੀ ਇਜਾਜ਼ਤ ਬਿਨਾਂ ਨਹੀਂ ਹੋ ਸਕਦਾ, ਅਤੇ ਉਹ ਵਿਚਾਰੇ ਫਿਰ ਇੱਥੇ ਮੰਡੀ ਪਹੁੰਚੇ ਨੇ। ਕਿੱਡੀ ਪਹੁੰਚ ਹੈ ਉਹਨਾਂ ਦੀ, ਪੈਸੇ ਵੱਲੋਂ ਇੰਨੇ ਧਨੀ ਨਹੀਂ ਪਰ ਹੁਕਮ ਮੰਨਣ ਵੱਲੋਂ ਕਿੰਨੇ ਕੁ ਨੇ, ਇਹ ਤੁਸੀਂ ਆਪ ਸੋਚ ਲਵੋ। ਅਤੇ ਫਿਰ ਉੱਥੇ ਕੋਈ ਇਸ ਗੱਲ 'ਤੇ ਇਤਰਾਜ਼ ਨਹੀਂ ਕੀਤਾ ਵੀ ਅਸੀਂ ਉੱਥੇ ਆਏ ਸਾਂ ਭੈਣੇ ਸਾਹਿਬ, ਵੀ ਉੱਥੇ ਇੱਥੇ ਭੱਜ ਆਏ ਹੋ ਤੁਸੀਂ, ਸਾਨੂੰ ਦੱਸਿਆ ਹੀ ਨਹੀਂ, ਇੱਕ ਦਿਨ ਲੇਟ ਹੋ ਗਿਆ, ਕੀ ਹੋ ਗਿਆ। ਆਮ ਤੌਰ 'ਤੇ ਇਹ ਰਿਵਾਜ਼ ਸਾਡੇ ਵਿੱਚ ਆਉਂਦਾ ਜਾਂਦਾ ਜਿਹੜਾ ਚੰਗਾ ਨਹੀਂ। ਇਹ ਇਸ ਤਰ੍ਹਾਂ ਹੁੰਦਾ ਵੀ ਜੇ ਮੇਰਾ ਪੁੱਤਰ ਮੇਰੇ ਆਖੇ ਨਹੀਂ ਨਾ ਲੱਗਦਾ, ਉਹਨੂੰ ਤਾਂ ਮੈਂ ਕੁਛ ਨਹੀਂ ਆਉਂਦਾ, ਅਤੇ ਜੇ ਮੇਰੇ ਗੁਆਂਢੀਆਂ ਨਾਲ ਕੋਈ ਮੇਰਾ ਝਗੜਾ ਪੈ ਗਿਆ ਨਾ, ਤਾਂ ਉਹ ਉਹਨਾਂ ਨਾਲ ਫੈਸਲਾ ਵੀ ਕਿਸੇ ਨੇ ਕਰਾਇਆ, ਅਤੇ ਉਹਨਾਂ ਨਾਲ ਮੈਂ ਬਹੁਤ ਬੁਰੀ ਨਿਗਾਹ ਨਾਲ ਦੇਖਾਂਗਾ। ਅਤੇ ਇਹ ਥੋੜ੍ਹਾ ਜਿਹਾ ਇਹ ਸੋਚ ਲੈਣਾ ਚਾਹੀਦਾ ਵੀ ਸਾਡੇ ਘਰ ਵਿੱਚ ਹੀ ਐਸੀ ਚੀਜ਼ ਪੈਦਾ ਹੁੰਦੀ ਜਿਹਦੇ 'ਤੇ ਅਸੀਂ ਇਤਰਾਜ਼ ਨਹੀਂ ਕਰ ਸਕਦੇ, ਜਿਹਦੇ ਨਾਲ ਅਸੀਂ ਗੁੱਸੇ ਨਹੀਂ ਹੁੰਦੇ। ਇਸ ਗੱਲ ਨੂੰ ਵੇਖ ਕੇ ਅਤੇ ਥੋੜ੍ਹਾ ਜਿਹਾ ਗੁਆਂਢੀਆਂ ਨਾਲ ਵੀ ਸੋਚ ਲੈਣਾ ਚਾਹੀਦਾ, ਜਿਹਦੇ ਨਾਲ ਮੇਰਾ ਕਿਸੇ ਦਾ ਝਗੜਾ ਹੈ ਆਪਣੇ ਭਰਾ ਨਾਲ ਜਾਂ ਹੋਰ ਕਿਸੇ ਗੁਆਂਢੀ ਨਾਲ, ਉਹਨਾਂ ਨਾਲ ਥੋੜ੍ਹਾ ਜਿਹਾ ਵਿਚਾਰ ਸਾਂਝਾ ਕਰ ਲੈਣਾ ਚਾਹੀਦਾ। ਸੋ ਇਸੇ ਤਰ੍ਹਾਂ ਹੀ ਇਸ ਵਾਸਤੇ ਮੈਂ ਸੋਚਿਆ ਸੀ ਵੀ ਅੱਜ ਇਹਨਾਂ ਨੂੰ ਨਾ ਇਨਾਮ ਦੇਣਾ ਇਸ ਲੜਕੀ ਵਾਲਿਆਂ ਨੂੰ, ਲੜਕੀ ਨੂੰ ਖਾਸ ਕਰਕੇ ਜਿਹਨਾਂ ਨੇ ਇਹ ਸੋਹਣੀ ਮਰਿਆਦਾ ਇੱਥੇ ਅਪਣਾਈ ਆ ਕੇ ਏਡੀ ਦੂਰ ਪਹੁੰਚੇ ਨੇ, ਅਤੇ ਆ ਕੇ ਫਿਰ ਉਹ ਇਕੱਲੀ ਲੜਕੀ ਆਈ ਹੈ ਇੱਥੇ ਮੱਥਾ ਟੇਕਣ, ਇਕੱਲੀ ਲੜਕੀ ਦੇ ਆ ਕੇ ਉੱਥੇ ਫੇਰਿਆਂ 'ਤੇ ਬੈਠ ਗਈ ਹੈ। ਸੋ ਤੁਹਾਨੂੰ ਮੰਡੀ ਨਿਵਾਸੀਆਂ ਨੂੰ ਖਾਸ ਕਰਕੇ ਬੀਬੀਆਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਅਸਾਂ ਜਦੋਂ ਫੇਰੇ ਕਰਾਉਣੇ ਨੇ ਉਦੋਂ ਅਸੀਂ ਬਾਲਗ ਹੁੰਦੀਆਂ, ਅਤੇ ਉਸ ਵੇਲੇ ਸਾਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਕਿੱਥੇ ਬਹਿਣਾ, ਉਹ ਆਪਣੇ ਆਪ ਜਾ ਕੇ ਉੱਥੇ ਬਹਿ ਜਾਣਾ ਚਾਹੀਦਾ। ਇਹ ਨਾ ਹੋਵੇ ਵੀ ਸਾਡੇ ਨਾਲ ਕੋਈ ਮਾਈਆਂ ਹੋਣ ਜਿਹੜੀਆਂ ਚੁੱਕ ਕੇ ਸਾਨੂੰ ਲਿਜਾਣ, ਫੜ ਕੇ ਲਿਜਾਣ, ਉੱਥੇ ਫੜ ਕੇ ਬਿਠਾਉਣ, ਸਾਨੂੰ ਲਪੇਟਣ ਉਸ ਦੁਆਲਿਓ ਦੁਆਲਿਓ, ਅਤੇ ਪ੍ਰਬੰਧਕ ਇਹ ਆਖਣ ਵੀ ਬੀਬੀ ਘੁੰਡ ਨਹੀਂ ਕੱਢਣਾ, ਅਤੇ ਉਹ ਮਾਤਾ ਨੇ ਇੰਨਾ ਜ਼ੋਰ ਨਾਲ ਸਿਖਾਇਆ ਹੋਵੇ ਵੀ ਤੈਨੂੰ ਮੈਂ ਵੀ ਆਖਾਂਗੀ, ਅਤੇ ਘੁੰਡ ਨਾ ਤੂੰ ਕੱਢਣ ਹਟੀ। ਇਹ ਗੱਲ ਨਹੀਂ ਕਰਨੀ ਚਾਹੀਦੀ। ਤਾਂ ਇਸ ਵਾਸਤੇ ਉਹਨਾਂ ਨੂੰ ਦੋ ਪੁਸਤਕਾਂ, ਇੱਕ ਗੁਰੂ ਰਾਮ ਸਿੰਘ ਅਤੇ ਕੂਕਾ ਵਿਦਰੋਹ, ਇੱਕ ਸਤਿਗੁਰ ਤਿਸਕਾ ਨਾਉ, ਉਹਨਾਂ ਨੂੰ ਇਸ ਪੁਰਸਕਾਰ ਵਜੋਂ, ਇਨਾਮ ਵਜੋਂ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਹੌਸਲਾ ਵਧੇ ਅਤੇ ਦੂਸਰਿਆਂ ਨੂੰ ਵੀ ਇਸ ਗੱਲ ਦਾ ਖਿਆਲ ਆਏ ਵੀ ਅਸੀਂ ਵੀ ਇਹ ਇਨਾਮ ਲੈਣਾ, ਇਸ ਪਾਸੇ ਤੁਰਨਾ।